ਕੁਝ ਜ਼ਿਲ੍ਹੇ ਨੇ ਜਿਨ੍ਹਾਂ ਵਿਚ ਇਹ ਇਸ ਇਲਾਕੇ ਦੀ ਹੱਦਬੰਦੀ ਸਮਝੀ ਜਾਂਦੀ ਏ। ਕਾਫੀ ਦੇਰ ਤੋਂ ਇਸ ਇਲਾਕੇ ਦੇ ਲੋਕ ਆਪਣੀ ਬੇਦਰਬ ਵੱਖਰੀ ਸਟੇਟ ਮੰਗਣ ਦੀ ਮੰਗ ਕਰਦੇ ਰਹਿੰਦੇ ਨੇ। ਕਿਸੇ ਮੌਕੇ ਤੇ ਇਹ ਸੀ ਪੀ ਦੇ ਇਲਾਕੇ ਦੇ ਨਾਲ ਸੀ, ਮੱਧ ਪ੍ਰਦੇਸ਼ ਦੇ ਇਲਾਕੇ ਦੇ ਨਾਲ ਇਹ ਇਲਾਕਾ ਸਮਝਿਆ ਜਾਂਦਾ ਸੀ। ਤੋ ਬੇਨਤੀ ਕੀਤੀ ਜਾ ਰਹੀ ਸੀ, ਅਸੀਂ ਵਿਚਾਰ ਕਰ ਰਹੇ ਸਾਂ, ਵੱਡੇ ਬੀਰ ਬਹਿਦਰਬ, ਵੱਡੇ ਵੱਡੇ ਬਹਾਦਰ ਸੂਰਬੀਰ ਜਿਹੜੇ ਬੇਦਰਬ ਦੇ ਇਲਾਕੇ ਦੇ ਸਨ, ਜਿਹੜਾ ਅੱਜ ਕੱਲ ਮਹਾਰਾਸ਼ਟਰ ਦੇ ਇਲਾਕੇ ਵਿਚ ਹੈ, ਕਹਿੰਦੇ ਨੇ ਇਹਦੇ ਨਾਲ ਨਾਲ ਸੰਗਰੋਸ ਰਾਸੀ, ਜਿਹੜੇ ਰਾਸੀ ਬਹੁਤ ਸਾਰੇ ਰੋਸ ਗੁੱਸੇ ਦੇ ਸੰਗ ਸੰਯੁਕਤ ਰਹਿੰਦੇ ਸਨ, ਉਹ ਬੇਦਰਬ ਦੇ ਇਲਾਕੇ ਦੇ ਸੂਰਬੀਰ ਬਹਾਦਰ ਜਿਹੜੇ ਹਮੇਸ਼ਾ ਬਹੁਤ ਸਾਰੇ ਗੁੱਸੇ ਦੇ ਨਾਲ ਭਰੇ ਰਹਿੰਦੇ ਸਨ, ਬੇਦਰਬ ਦੇ ਇਲਾਕੇ ਦੇ ਲੋਕਾਂ ਨੂੰ ਵੀ ਜਿੱਤ ਲੈਣਾ ਕੀਤਾ। ਹਾਂਜੀ, ਇਸ ਤਰੀਕੇ ਦੇ ਨਾਲ ਇਹ ਕਲਕੀ ਅਵਤਾਰ ਇਨ੍ਹਾਂ ਇਲਾਕਿਆਂ ਵਿਚ, ਹੁਣ ਮਹਾਰਾਸ਼ਟਰ ਦੇ ਇਲਾਕਿਆਂ ਵਿਚ, ਵਿਦਰਭ ਦੇ ਇਲਾਕਿਆਂ ਵਿਚ ਵੀ ਆਪਣੀ ਫਤਿਹ ਦੇ ਜਿੱਤ ਦੇ ਡੰਕੇ ਵਜਾਉਂਦਿਆਂ ਹੋਇਆਂ ਵਧਦੇ ਜਾਂਦੇ ਨੇ। ਜੀ,
ਜਿੱਤੇ ਦਸ਼ਨੀ ਸੰਗ ਲੀਨੇ ਸੁਧਾਰਨ,
ਹਜ਼ੂਰ ਵਰਣਨ ਕਰ ਰਹੇ ਨੇ ਇਕ ਇਕ ਇਸ ਇਲਾਕੇ ਦੀ ਛੋਟੀ ਛੋਟੀ ਸਟੇਟ ਰਾਜ ਦਾ ਨਾਮ ਤਾਂ ਕੀ ਲਈਏ, ਰਾਜ ਦਾ ਨਾਮ ਕੀ ਗਿਣੀਏ। ਕਹਿੰਦੇ ਨੇ ਇਸ ਤਰੀਕੇ ਨਾਲ ਜਿੱਤੇ ਦੱਖਣੀ ਸੰਗਲੀਨੇ ਸੁਧਾਰਨ, ਜਿਤਨੇ ਵੀ ਦੱਖਣ ਦੇ ਇਲਾਕੇ ਸਨ, ਦੱਖਣ ਦੀਆਂ ਸਟੇਟਾਂ ਸਨ, ਦੱਖਣ ਦੇ ਵੱਖਰੇ ਵੱਖਰੇ ਪ੍ਰਾਂਤ ਸਨ, ਉਹ ਸਾਰੇ ਜਿੱਤ ਲੈਣਾ ਕੀਤੇ ਤੇ ਉਹਨਾਂ ਨੂੰ ਸੁਧਾਰ ਕੇ ਠੀਕ ਠਾਕ ਕਰਕੇ ਅੱਛੇ ਤਰੀਕੇ ਦੇ ਨਾਲ ਦੱਖਣ ਦੇ ਜਿਹੜੇ ਇਲਾਕੇ ਦੇ ਲੋਕ ਸਨ, ਇਨ੍ਹਾਂ ਪ੍ਰਾਂਤਾਂ ਦੀਆਂ ਜਿਹੜੀਆਂ ਫੌਜਾਂ ਸੂਰਬੀਰ ਸਨ, ਉਨ੍ਹਾਂ ਨੂੰ ਵੀ ਕਲਕੀ ਅਵਤਾਰ ਨੇ ਆਪਣੇ ਨਾਲ ਲੈ ਲੈਣਾ ਕੀਤਾ ਵੀ ਚਲੋ ਹੁਣ ਜੋ ਹੋ ਗਿਆ ਹੋ ਗਿਆ, ਉਹਨੂੰ ਭੁੱਲ ਜਾਓ ਤੇ ਹੁਣ ਤੁਸੀਂ ਵੀ ਧਰਮ ਦੇ ਪ੍ਰਚਾਰ ਲਈ, ਧਰਮ ਯੁੱਧ ਵਾਸਤੇ, ਸੰਸਾਰ ਤੇ ਧਰਮ ਦੀ ਪ੍ਰਫੁੱਲਤਾ ਲਈ ਆਓ, ਜਿਹੜਾ ਸਮਾਂ ਬਾਕੀ ਬਚਿਆ ਹੈ ਉਹ ਧਰਮ ਦੇ ਲੇਖੇ ਲਾ ਲਓ, ਤੁਸੀਂ ਵੀ ਹੁਣ ਧਰਮ ਯੁੱਧ ਵਿਚ ਕਦਮ ਰੱਖੋ, ਇਉਂ ਸਾਰੇ ਸੁਧਾਰ ਕੇ ਅੱਛੇ ਤਰੀਕੇ ਨਾਲ ਠੀਕ ਠਾਕ ਕਰਕੇ ਵੀ ਕਿਤੇ ਧੋਖਾ ਨਾ ਦੇ ਜਾਣ, ਕਿਤੇ ਧੋਖਾ ਨਾ ਦੇ ਜਾਣ। ਸਾਡਾ ਇਤਿਹਾਸ ਸਸਤਾ ਹੈ ਔਰ ਬਹੁਤ ਲੰਬਾ ਸਮਾਂ ਵੀ ਨਹੀਂ। ਅੱਜ ਵੀ ਗੁਜਰਾਂ ਵਾਲੇ ਵਿਚ ਉਹ ਬਜ਼ੁਰਗ ਮੁਸਲਮਾਨ ਖੁਦਾ ਬਖਸ਼ ਮੌਜੂਦ ਹੈ, ਜਿਹੜਾ ਕਹਿੰਦਾ ਮੈਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਆਪਣੇ ਸ਼ਹਿਰ ਗੁਜਰਾਂ ਵਾਲੇ ਲਾਹੌਰ ਵਿਚ ਹਾਥੀ ਤੇ ਸਵਾਰੀ ਕਰਦਿਆਂ, ਜਲੂਸ ਦੇ ਰੂਪ ਵਿਚ ਬਾਜ਼ਾਰਾਂ ਵਿਚ ਹੀ ਲੰਘਦਿਆਂ ਦੇਖਿਆ ਹੈ, ਬਾਜ਼ਾਰਾਂ ਵਿਚ ਦੀ ਉਹਦੀ ਸ਼ਾਨ ਸ਼ੌਕਤ, ਉਹਦਾ ਰਾਜ ਪ੍ਰਤਾਪ ਦੇਖਣ ਦਾ ਮੈਨੂੰ ਮੌਕਾ ਮਿਲਿਆ। 160 ਸਾਲ ਤੋਂ ਉੱਪਰ ਉਮਰ ਦਾ ਖੁਦਾ ਬਖਸ਼ ਹੋ ਚੁੱਕਾ ਹੈ। ਪਿੱਛੇ ਜੇ ਉਰਦੂ ਦੇ ਅਖਬਾਰ ਪ੍ਰਤਾਪ ਵਿਚ ਉਹਨਾਂ ਦੀ ਲੰਬੀ ਚੌੜੀ ਇੰਟਰਵਿਊ ਛਾਇਆ ਹੋਈ ਸੀ ਜੋ ਪੜ੍ਹਨ ਦਾ ਮੌਕਾ ਮਿਲਿਆ। ਪਿਆਰ ਲੱਖੋ ਸ੍ਰੀ ਵਾਹ ਤੋਂ ਬੇਨਤੀ ਕੀਤੀ ਜਾ ਰਹੀ ਸੀ, ਕੋਈ ਬਹੁਤ ਲੰਬਾ ਸਮਾਂ ਨਹੀਂ ਹੋਇਆ। ਉਹ ਇਹੋ ਹੀ ਕਾਰਨ ਨੇ ਕਿ ਤੁਸਾਂ ਕਦੇ ਵੀ ਕਿਸੇ ਦੀ ਹਕੂਮਤ ਪ੍ਰਵਾਨ ਹੀ ਨਹੀਂ ਕੀਤੀ, ਕਿਉਂਕਿ ਭਾਰਤ ਵਿਚ ਸਭ ਤੋਂ ਬਹੁਤ ਥੋੜਾ ਸਮਾਂ ਤੁਸੀਂ ਕਿਸੇ ਹਕੂਮਤ ਦੇ ਅੰਦਰ ਪ੍ਰਬੰਧ ਵਿਚ ਉਹਨਾਂ ਦੇ ਤਰੀਕੇ ਨਾਲ ਉਹਨਾਂ ਦੇ ਅਧੀਨ ਹੋ ਕੇ ਕੰਮ ਕਾਜ ਕੀਤੇ ਨੇ। ਇਸ ਵਾਸਤੇ ਹਮੇਸ਼ਾ ਜੋ ਜਿਹੜੀ ਵੀ ਹਕੂਮਤ ਆਈ ਤੁਸਾਂ ਉਹਦਾ ਵੀ ਵਿਰੋਧ ਕੀਤਾ, ਤੁਸਾਂ ਉਸੇ ਦਾ ਵਿਰੋਧ ਕੀਤਾ। ਪਰ ਇਸ ਨਜ਼ਰੀਏ ਖਿਆਲ ਦੇ ਨਾਲ ਜੇ ਤੁਹਾਡੇ ਆਪਣੇ ਲੋਕਾਂ ਦੀਆਂ ਸਰਕਾਰਾਂ ਵੀ ਆਈਆਂ ਤਾਂ ਵੀ ਤੁਸਾਂ ਉਹਨਾਂ ਦਾ ਵਿਰੋਧ ਕੀਤਾ, ਉਸ ਸਰਕਾਰ ਦਾ ਵੀ ਤੁਸਾਂ ਵਿਰੋਧ ਕੀਤਾ ਜਿਨ੍ਹਾਂ ਨੇ ਫੇਰੂ ਮਾਨ ਜੀ ਨੂੰ, ਮਹਾਨ ਸ਼ਹੀਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਮੱਥਾ ਟੇਕ ਕੇ ਅਰਦਾਸ ਨਾ ਕਰਨ ਦਿੱਤੀ। ਉਹ ਵੀ ਸਰਕਾਰ ਸਾਡੇ ਆਦਮੀਆਂ ਦੀ ਸੀ, ਪੱਗ ਦਸਤਾਰ ਬੰਨਣ ਵਾਲੇ ਔਰ ਪੰਥ ਦੇ ਨਾਮ ਦੇ ਨਾਲ ਜਿੱਤਣ ਵਾਲੇ, ਪੰਥ ਦੇ ਨਾਮ ਉੱਪਰ ਜਿਹੜੇ ਲੋਕ ਸ਼ਕਤੀ ਵਿਚ ਆਏ ਸਨ, ਉਹਨਾਂ ਲੋਕਾਂ ਨੇ ਹੀ ਇੱਕ, ਕਿਉਂਕਿ ਕੋਈ ਵੀ ਸਿੱਖ ਅਰਦਾਸ ਕਰ ਸਕਦਾ ਅਕਾਲ ਤਖ਼ਤ ਸਾਹਿਬ ਤੇ ਜਾ ਕੇ, ਕੋਈ ਵੀ ਸਿੱਖ ਮੱਥਾ ਟੇਕ ਸਕਦਾ, ਕੋਈ ਵੀ ਸਿੱਖ ਅਰਦਾਸ ਕਰ ਸਕਦਾ, ਪਰ ਉਹ ਵੀ ਤੁਹਾਡੀ ਸਰਕਾਰ ਹੀ ਸੀ, ਤੁਹਾਡੀ ਸਰਕਾਰ ਚਲਾਉਣ ਵਾਲੇ ਹੀ ਲੋਕ ਸਨ ਜਿਨ੍ਹਾਂ ਨੇ ਉਸ ਮਹਾਨ ਸ਼ਹੀਦ ਨੂੰ, ਜਿਸ ਨੇ ਫਿਰ ਹਿਸਟਰੀ ਬਣਾਈ, ਫਿਰ ਸਾਨੂੰ ਨਵਾਂ ਜਜ਼ਬਾ ਦਿੱਤਾ, ਉਤਸ਼ਾਹ ਦਿੱਤਾ ਕਿ ਸਿੱਖ ਦਾ ਸਿਰ ਤੇ ਜਾ ਸਕਦਾ ਪਰ ਉਹ ਕੀਤੀ ਹੋਈ ਅਰਦਾਸ ਨਹੀਂ ਜਾ ਸਕਦੀ, ਉਹ ਅਰਦਾਸ ਤੋਂ ਪਿੱਛੇ ਨਹੀਂ ਹਟ ਸਕਦਾ। ਇਸੇ ਹੀ ਤਰੀਕੇ ਨਾਲ ਤੁਸੀਂ ਉਸ ਸਰਕਾਰ ਦਾ ਵੀ ਵਿਰੋਧ ਕੀਤਾ ਜਿਹੜੀ ਆਪਣੀ ਸਰਕਾਰ ਸਦਵਾਉਂਦੀ ਸੀ, ਤੇ ਵਿਸਾਖੀ ਵਾਲੇ ਦਿਨ ਜਿਨ੍ਹਾਂ ਦੀ ਸ਼ਕਤੀ ਦਾ ਬਲ ਪ੍ਰਾਪਤ ਕਰਕੇ ਨਿਰੰਕਾਰੀਆਂ ਨੇ ਤੁਹਾਡੇ ਖੂਨ ਦੀ ਹੀ ਹੋਲੀ ਅੰਮ੍ਰਿਤਸਰ ਦੀ ਧਰਤੀ ਤੇ ਖੇਲੀ, ਤੁਸੀਂ ਉਹਦਾ ਵੀ ਵਿਰੋਧ ਕੀਤਾ। ਲੱਖੋ ਸ੍ਰੀ ਵਾਹ, ਕਿਉਂਕਿ ਸਿੱਖ ਦਾ ਜੀਵਨ, ਸਿੱਖ ਦੀ ਵਿਚਾਰਧਾਰਾ ਹੀ ਐਸੀ ਹੈ, ਕਿਉਂਕਿ ਸਾਡਾ ਇਤਿਹਾਸ, ਸਾਡੀ ਵਿਚਾਰਧਾਰਾ ਉਹ ਹੀ ਹੈ, ਪ੍ਰਵਾਨ ਲੇਖੇ ਵਿਚ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਧੀਨ ਚੱਲਦੀ ਹੋਵੇ। ਪਿਆਰ ਲੱਖੋ ਸ੍ਰੀ ਵਾਹ, ਅਸੀਂ ਕਈ ਵਾਰੀ ਗੁਰਮਤ ਕੂਕ ਦੇ ਥੱਕਦੇ ਨਹੀਂ, ਕਹਿਣਾ ਵੀ ਚਾਹੀਦਾ। ਗੁਰਮਤਿ ਸਿੱਖ ਦਾ ਜੀਵਨ ਆਧਾਰ ਹੈ, ਗੁਰਮਤਿ ਸਿੱਖ ਦੀ ਜ਼ਿੰਦਗੀ ਦੀ ਬੁਨਿਆਦ ਹੈ, ਗੁਰਮਤਿ ਸਿੱਖ ਦੀ ਦਾ ਇਸ਼ਟ ਤੇ ਉਪਾਸ਼ਨਾ ਹੈ, ਆਰਾਧਨਾ ਹੈ, ਸਾਧਨਾ ਹੈ, ਘਾਲਣਾ ਹੈ। ਪਰ ਖਾਲੀ ਲਫ਼ਜ਼ੀ ਤੌਰ ਤੇ ਗੁਰਮਤਿ ਕਹਿਣ ਦੇ ਨਾਲ ਅਸੀਂ ਗੁਰਮਤਿਏ ਨਹੀਂ ਬਣ ਜਾਂਦੇ, ਪਿਆਰ ਲੱਖੋ ਸ੍ਰੀ ਵਾਹ। ਕਿਉਂਕਿ ਇੱਕ ਸੱਜਣ ਇਹ ਵੀ ਕੋਸ਼ਿਸ਼ ਕਰ ਰਿਹਾ ਸੀ ਵੀ ਉਹਦਾ ਬੜਾ ਗੁਰੂ ਨਾਲ ਪਿਆਰ ਹੈ, ਉਹਨੇ ਆਪਣੀ ਬੱਚੀ ਦਾ ਆਨੰਦ ਕਾਰਜ ਬੜਾ ਸ਼ਕਤੀਸ਼ਾਲੀ ਵਿਅਕਤੀ ਹੋਣ ਦੇ ਨਾਤੇ ਕੇਸਗੜ੍ਹ ਸਾਹਿਬ ਕਰਨ ਦਾ ਯਤਨ ਕੀਤਾ, ਪਰ ਜਥੇਦਾਰੀ ਦੀ ਜ਼ਿੰਮੇਦਾਰੀ ਅੱਛੇ ਤਰੀਕੇ ਦੇ ਨਾਲ ਨਿਭਾਉਂਦਿਆਂ ਹੋਇਆਂ ਜਥੇਦਾਰ ਗੁਰਦਿਆਲ ਸਿੰਘ ਜੀ ਅਜਨੋਹਾ ਨੇ ਕਿਹਾ, ਕੋਈ ਵੀ ਪਿਆਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਵਿਆਹ ਕਰ ਸਕਦਾ ਹੈ, ਪਰ ਜਿਹੜਾ ਸਿੱਖ ਪਤਿਤ ਹੋਵੇ ਉਹਦਾ ਵਿਆਹ ਕੇਸਗੜ੍ਹ ਤੇ ਨਹੀਂ ਹੋ ਸਕਦਾ। ਭਾਵੇਂ ਉਹ ਕੋਈ ਰਾਜਾ ਹੋਵੇ, ਭਾਵੇਂ ਕੋਈ ਚੀਫ ਮਿਨਿਸਟਰ ਹੋਵੇ, ਭਾਵੇਂ ਕੋਈ ਫੀਸ ਮਿਨਿਸਟਰ ਹੋਵੇ, ਪਿਆਰ ਲੱਖੋ ਸ੍ਰੀ। ਫੀਸ ਮਿਨਿਸਟਰ ਉਹ ਜਿਹੜੇ ਰਿਸ਼ਵਤ ਲੈ ਕੇ ਕੰਮ ਕਰਨ, ਫੀਸ ਲੈ ਕੇ ਕੰਮ ਕਰਨ, ਉਹਨਾਂ ਨੂੰ ਫੀਸ ਮਿਨਿਸਟਰ ਕਹਿ ਸਕਦੇ ਹਾਂ ਆਪਾਂ, ਪਿਆਰ ਲੱਖੋ ਸ੍ਰੀ। ਵਾ ਬੇਨਤੀ ਕੀਤੀ ਜਾ ਰਹੀ ਗੁਰਮਤਿ ਦੀ ਵਿਚਾਰਧਾਰਾ ਉਹ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰਧਾਰਾ ਹੈ। ਇਸ ਲਈ ਸਿੱਖਾਂ ਨੇ ਇਤਿਹਾਸ ਵੀ ਉਹ ਪ੍ਰਵਾਨ ਕੀਤਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਮਤਾਂ ਦੀ ਪੁਸ਼ਟੀ ਕਰਦਾ। ਸਿੱਖਾਂ ਨੇ ਕਹਿੰਦੇ ਨੇ ਰਾਜਨੀਤਿਕ ਵੀ ਉਹਨੂੰ ਪ੍ਰਵਾਨ ਕੀਤਾ, ਰਾਜਨੀਤੀ ਵਿਚ ਵੀ ਆਗੂ ਉਸੇ ਨੂੰ ਪ੍ਰਵਾਨ ਕੀਤਾ ਜੋ ਗੁਰਮਤਿ ਦੇ ਆਦਰਸ਼ਾਂ ਦੇ ਮੁਤਾਬਕ ਚੱਲਣ ਵਾਲਾ ਸਾਬਤ ਹੋਇਆ, ਜੋ ਗੁਰਮਤਿ ਦੇ ਮਾਰਗ ਤੇ ਚੱਲਦਾ ਰਿਹਾ। ਪਿਆਰ ਲੱਖੋ ਸ੍ਰੀ ਵਾਹ। ਥੋੜਾ ਜਿਹਾ ਇਤਿਹਾਸ ਸਮਝੀਏ ਆਪਣਾ। ਨਵਾਬ ਕਪੂਰ ਸਿੰਘ ਸਾਹਿਬ ਜੀ ਨੂੰ ਤਾਂ ਕਿਸੇ ਨੇ ਅਕਾਲ ਤਖ਼ਤ ਤੇ ਤਨਖਾਹ ਨਹੀਂ ਸੀ ਲਾਈ, ਕਿਉਂਕਿ ਉਹ ਵੀ ਰਾਜੇ ਸਨ। ਪਹਿਲਾਂ ਰਾਜਭਾਗ ਉਹਨਾਂ ਨੂੰ ਪ੍ਰਾਪਤ ਹੋਇਆ। ਨਵਾਬ ਕਪੂਰ ਸਿੰਘ ਜੀ ਨੂੰ ਕਿਸੇ ਨੇ ਕੋਈ ਤਨਖਾਹ ਨਾ ਲਾਈ, ਕਿਉਂਕਿ ਉਹ ਵੀ ਰਾਜੇ ਸਨ। ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਕਿਸੇ ਨੇ ਕੋਈ ਤਨਖਾਹ ਨਾ ਲਾਈ, ਉਹ ਵੀ ਰਾਜੇ ਸਨ, ਉਹ ਵੀ ਹੁਕਮਰਾਨ ਸਨ। ਮਗਰ ਜੱਸਾ ਸਿੰਘ ਰਾਮਗੜੀਆ ਜੀ ਨੂੰ ਕਿਉਂ ਤਨਖਾਹ ਲਗਾਈ? ਉਸੇ ਮੌਕੇ ਤੇ ਬਰੋਬਰ ਸੀ ਨਾ ਬਾਰਾਂ ਮਿਸਲਾਂ ਦੀ ਹਕੂਮਤ, ਬਾਰਾਂ ਮਿਸਲਾਂ ਦਾ ਰਾਜ ਸਾਜ। ਕਿਉਂਕਿ ਉਹਨਾਂ ਦੇ ਘਰ ਬੇਟੀ ਨੇ ਜਨਮ ਲਿਆ ਤੇ ਉਹਨਾਂ ਨੂੰ ਦੱਸੇ ਤੋਂ ਬਿਨਾਂ ਉਹ ਬੇਟੀ ਦਾ ਬੱਚੀ ਦਾ ਗਲਾ ਘੁੱਟ ਕੇ ਮਾਰ ਦਿੱਤਾ ਗਿਆ। ਪੰਥ ਨੂੰ ਪਤਾ ਲੱਗਾ ਔਰ ਉਹਨਾਂ ਨੇ ਸੱਦ ਲਿਆ। ਉਹਨਾਂ ਨੇ ਅਕਾਲ ਤਖ਼ਤ ਸਾਹਿਬ ਤੇ ਕਿਹਾ, ਮੈਨੂੰ ਪਹਿਲਾਂ ਖਬਰ ਨਹੀਂ ਮਿਲੀ, ਅਗਰ ਖਬਰ ਮਿਲਦੀ ਤਾਂ ਮੇਰੇ ਘਰ ਗਲਤੀ ਨਾ ਹੋ ਸਕਦੀ। ਪਰ ਪੰਥ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ, ਜੀ ਘਰ ਤਾਂ ਤੁਹਾਡੇ ਹੀ ਭੁੱਲ ਹੋਈ ਏ, ਇਸ ਲਈ ਤੁਹਾਨੂੰ ਤਨਖਾਹ ਲਾਈ ਜਾਵੇਗੀ। ਤੋ ਇਸੇ ਤਰੀਕੇ ਨਾਲ ਰਾਮ ਰਾਵਣੀ ਦੇ ਕਿਲੇ ਤੇ ਮੁਕਾਬਲਾ ਹੁੰਦਿਆਂ ਹੋਇਆ ਵੀ ਉਹ ਕੁਝ ਥੋੜਾ ਜਿਹਾ ਸਿੰਘਾਂ ਨਾਲ ਨਾਰਾਜ਼ ਹੋ ਕੇ ਦੂਸਰੇ ਪਾਸੇ ਚਲੇ ਗਏ, ਪਰ ਜਦੋਂ ਕਿਉਂਕਿ ਖੂਨ ਹੈ, ਹਮਦਰਦੀ ਹੈ, ਉਹ ਵੀ ਸਿੱਖ ਭਲਾ ਕੀ ਸਿੱਖ ਹੋਇਆ ਕਿ ਜੇ ਸਿੱਖਾਂ ਦੇ ਖੂਨ ਦੇ ਨਾਲ ਪੰਜਾਬ ਦੀ ਧਰਤੀ ਤੇ ਹਰਿਮੰਦਰ ਸਾਹਿਬ ਲੱਥ ਪੱਥ ਹੋ ਰਿਹਾ ਹੋਵੇ ਤੇ ਫਿਰ ਕਿਸੇ ਦੇ ਹਿਰਦੇ ਵਿਚ ਹਮਦਰਦੀ ਦਾ ਭਾਵ ਨਾ ਪੈਦਾ ਹੋਵੇ, ਉਹਦਾ ਖੂਨ ਨਾ ਖੋਲੇ, ਉਹ ਆਂਦਾ ਨਾਰਾ ਨਾ ਮਾਰੇ। ਤਾਂ ਜਿਸ ਵੇਲੇ ਸਿੰਘਾਂ ਦਾ ਕੁਝ ਨੁਕਸਾਨ ਹੋਣ ਲੱਗਾ ਤਾਂ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਨੇ ਆਪਣੇ ਤੀਰ ਦੇ ਨਾਲ ਇੱਕ ਚਿੱਠੀ ਲਿਖ ਭੇਜੀ, ਖਾਲਸਾ ਜੀ ਘਬਰਾਓ ਨਾ, ਮੈਂ ਤੁਹਾਡਾ ਛੋਟਾ ਹੀ ਭਰਾ ਹਾਂ, ਜਿਹੜਾ ਖੂਨ ਤੁਹਾਡਾ ਹੈ ਉਹ ਖੂਨ ਮੇਰਾ ਹੈ, ਜੇ ਤੁਸੀਂ ਆਗਿਆ ਬਖਸ਼ਿਸ਼ ਕਰੋ ਤੇ ਮੈਂ ਤੁਹਾਡੀ ਸ਼ਰਨ ਆਉਣ ਲਈ ਤਿਆਰ ਹਾਂ, ਔਰ ਇਸ ਮੌਕੇ ਤੇ ਮੈਂ ਆਪਣਾ ਪੂਰਾ ਬਲ ਲਾਵਾਂਗਾ, ਤਾਣ ਲਗਾਵਾਂਗਾ, ਸ਼ਕਤੀ ਲਗਾਵਾਂਗਾ ਕਿ ਦੁਸ਼ਮਣ ਨੂੰ ਸ਼ਿਕਸਤ ਦਿੱਤੀ ਜਾ ਸਕੇ। ਤੇ ਪੰਥ ਵਿਚ ਤਾਂ ਇਹ ਵਡਿਆਈ ਹੈ, ਕੋਈ ਵੀ ਸ਼ਰਨ ਆ ਜਾਵੇ ਪਰ ਮਨੋ ਸ਼ਰਨ ਆਵੇ, ਇਹ ਨਾ ਕਿ ਮੈਂ ਜਿਹੜਾ ਕੀਤਾ ਸੀ ਠੀਕ ਕੀਤਾ ਸੀ, ਨਾਲੇ ਆਖੇ ਅਕਾਲ ਤਖ਼ਤ ਤੋਂ ਮਾਫ਼ੀ ਮਿਲ ਜਾਵੇ, ਨਾਲੇ ਕਹੀ ਜਾਵੇ ਮੈਂ ਠੀਕ ਕੀਤਾ ਹੈ, ਬੇਨਤੀ ਕੀਤੀ ਜਾ ਰਹੀ। ਤਾਂ ਪੰਥ ਨੇ ਜਵਾਬ ਵਿਚ ਤੀਰ ਨਾਲ ਚਿੱਠੀ ਬੰਨ ਕੇ ਕਿਹਾ, ਜੋ ਸਰਨ ਆਵੇ ਤੇ ਸੁਕੰਠ ਲਾਵੇ, ਇਹ ਉਹ ਬਿਰਦ ਸਵਾਮੀ ਸੰਡਾ ਵਿਹਾਗੜਾ ਛੰਤ ਮਹੱਲਾ ਪੰਜਵਾਂ। ਸ਼ਰਨ ਵਿਚ ਥਾਂ ਮਿਲਿਆ, ਲੜਾਈ ਵਿਚ ਫਤਿਹ ਪ੍ਰਾਪਤ ਹੋਈ, ਅੰਮ੍ਰਿਤਸਰ ਦੀ ਪਵਿੱਤਰਤਾ ਲਈ ਜੋ ਪਹਿਲਾਂ ਸਿੱਖਾਂ ਨੇ ਕੱਚਾ ਕਿਲਾ ਉਸਾਰਿਆ, ਉਹਦਾ ਮੁੱਖ ਉਹਦੀ ਮੁੱਖ ਜ਼ਿੰਮੇਦਾਰੀ ਉਹਦਾ ਪ੍ਰਬੰਧਕ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਜੀ ਨੂੰ ਹੀ ਨਿਯਤ ਕੀਤਾ। ਪਿਆਰ ਲੱਖੋ ਸ੍ਰੀ ਵਾਹ। ਤੋ ਬੇਨਤੀ ਕੀਤੀ ਜਾ ਰਹੀ ਸੀ, ਅਸੀਂ ਜੋ ਵਿਚਾਰ ਕਰ ਰਹੇ ਸਾਂ ਕਿ ਉਹਨਾਂ ਰਾਜਿਆਂ ਨੂੰ ਕਿਉਂ ਨਾ ਤਨਖਾਹ ਲਾਈ ਗਈ, ਪਰ ਮਹਾਰਾਜਾ ਰਣਜੀਤ ਸਿੰਘ ਨੂੰ ਹੀ ਕਿਉਂ ਕੋਟੜੇ ਮਾਰਨ ਦਾ ਹੁਕਮ ਕੀਤਾ ਗਿਆ? ਇਮਲੀ ਦੇ ਨਾਲ ਬੰਨ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਜ਼ਾ ਦੇਣ ਦਾ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਕਿਉਂ ਐਲਾਨ ਕੀਤਾ, ਕਿਉਂ ਸਜ਼ਾ ਦਿੱਤੀ ਗਈ, ਕਿਉਂ ਉਹਨਾਂ ਨੂੰ ਬੰਨਿਆ ਗਿਆ? ਕਿਉਂਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਦੇਖਿਆ ਗੁਰਬਾਣੀ ਦੇ ਆਦਰਸ਼ ਤੋਂ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਥਿੜਕਣ ਲੱਗੇ ਨੇ। ਪਿਆਰ ਲੱਖੋ ਥਿੜਕਣ ਲੱਗੇ ਨੇ, ਥਿੜਕ ਜਾਣਾ ਹੋਰ ਗੱਲ ਏ ਤੇ ਥਿੜਕ ਜਾਣਾ ਜਾਣ ਲੱਗੇ ਨੇ ਹੋਰ ਫਰਕ ਹੈ। ਜਦੋਂ ਉਹਨਾਂ ਨੇ ਦੇਖਿਆ ਰਾਜਨੀਤੀ ਦੀ ਸੱਤਾ ਜਿਹੜੀ ਏ ਉਹ ਸਿੱਖ ਨੂੰ ਪ੍ਰਾਪਤ ਹੋਈ ਏ, ਪਰ ਉਹ ਰਾਜਨੀਤੀ ਦੀ ਸੱਤਾ ਗੁਰਮਤ ਤੋਂ ਕੁਝ ਪਾਸੇ ਲੈ ਜਾਣ ਲੱਗੀ ਏ, ਤਾਂ ਉਹਨਾਂ ਨੂੰ ਖੜਾ ਕੀਤਾ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਕਿ ਨਹੀਂ, ਸਿੱਖ ਰਾਜਾ ਹੋ ਕੇ ਵੀ ਗੁਰਮਤ ਦੇ ਮਾਰਗ ਤੇ ਚੱਲ ਸਕਦਾ ਹੈ, ਨਹੀਂ ਤਾਂ ਉਹਦਾ ਰਾਜ ਗੁਰੂ ਪ੍ਰੇਮੀਆਂ ਨੂੰ, ਗੁਰੂ ਕੇ ਸਿੱਖਾਂ ਨੂੰ ਮਨਜ਼ੂਰ ਤੇ ਪ੍ਰਵਾਨ ਨਹੀਂ ਹੋਵੇਗਾ। ਪਿਆਰ ਲੱਖੋ ਸ੍ਰੀ ਵਾਹ। ਇਸ ਵਾਸਤੇ ਬੇਨਤੀ ਕੀਤੀ ਜਾ ਰਹੀ ਸੀ, ਸੁਧਾਰ ਲੈਣਾ ਕੀਤਾ, ਚੰਗੀ ਤਰ੍ਹਾਂ ਸੁਧਾਰ ਲੈ ਵੀ ਠੀਕ ਠਾਕ ਨੇ, ਕਿਤੇ ਧੋਖਾ ਤੇ ਨਾ ਦੇ ਜਾਣ। ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਸ ਵੇਲੇ ਚਿਖਾ ਨੂੰ ਦਾਗ ਲੱਗਿਆ, ਸੁਧਾਰਨ ਦਾ ਮਤ ਸੰਬੰਧ ਵਿਚ ਅਰਜ਼ ਕਰ ਰਿਹਾ ਸਾਂ, ਸੋਚਿਆ ਨਾ ਸਮਝਿਆ ਨਾ ਵਿਚਾਰਿਆ ਨਾ, ਇਹਨਾਂ ਡੋਗਰਿਆਂ ਨੂੰ ਬੜੀਆਂ ਪਾਵਰਾਂ ਬੜੇ ਅਧਿਕਾਰ ਦੇ ਰੱਖੇ ਸਨ ਮਹਾਰਾਜਾ ਰਣਜੀਤ ਸਿੰਘ ਨੇ, ਤੇ ਡੋਗਰਿਆਂ ਦੇ ਪੁੱਤਰ ਹੀਰਾ ਸਿੰਘ ਨੂੰ ਕਹਿੰਦੇ ਸਨ, ਜਿਹਨੇ ਬਾਬਾ ਵੀਰ ਸਿੰਘ ਦੀ ਮਹਾਨ ਸ਼ਖਸੀਅਤ ਨੂੰ ਸ਼ਹੀਦ ਕੀਤਾ, ਉਸ ਡੋਗਰੇ ਨੂੰ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਸਨ, ਰੋਜ਼ ਉਹਦੇ ਹੱਥੀ 101 ਮੋਹਰ ਦਾਨ ਕਰਵਾਉਣੀ, ਕਹਿਣਾ ਹੀਰਾ ਸਿੰਘ ਦੇ ਪੁੰਨ ਮੇਰੇ ਪੁੰਨ ਜਿਹੜੇ ਨੇ ਉਹ ਹੀਰਾ ਸਿੰਘ ਦੇ ਰੂਪ ਵਿਚ ਫਲੇ ਹੋਏ ਨੇ, ਹੀਰਾ ਸਿੰਘ ਦੇ ਪੁੰਨ ਕਰਕੇ ਮੈਨੂੰ ਇਹ ਸ਼ਕਤੀ ਪ੍ਰਾਪਤ ਹੋਈ ਏ। ਮਹਾਰਾਜਾ ਰਣਜੀਤ ਸਿੰਘ ਇਸ ਪਾਸੇ ਚੱਲੇ ਹੋਏ ਨੇ, ਇਸ ਤਰੀਕੇ ਨਾਲ ਚੱਲਦੇ ਸਨ। ਔਰ ਪੰਜਾਬੀਆਂ ਦਾ ਰਾਜ, ਤੁਹਾਡੀ ਹਕੂਮਤ ਇਸੇ ਨਜ਼ਰੀਏ ਨਾਲ ਗਈ ਕਿ ਧਿਆਨ ਸਿੰਘ ਡੋਗਰੇ ਦੀ ਇੱਕੋ ਕੋਸ਼ਿਸ਼ ਸੀ ਕਿ ਉਹ ਆਪਣੇ ਪੁੱਤਰ ਨੂੰ ਰਾਜਾ ਬਣਾ ਸਕੇ, ਹੀਰਾ ਸਿੰਘ ਡੋਗਰੇ ਨੂੰ। ਧਿਆਨ ਲੱਖੋ ਸ੍ਰੀ ਵਾਹ। ਮਹਾਰਾਜੇ ਦੀ ਚਿਖਾ ਨੂੰ ਜਦੋਂ ਦਾਗ ਲੱਗਾ, ਅੱਗ ਲੱਗੀ, ਉਹ ਬਨਾਵਟੀ ਤੌਰ ਤੇ ਭੱਜ ਭੱਜ ਕੇ ਜਾਵੇ, ਦੌੜ ਦੌੜ ਕੇ ਜਾਵੇ ਵੀ ਮੈਂ ਛਾਲ ਮਾਰ ਦੇਣੀ, ਮੈਂ ਮਹਾਰਾਜਾ ਸਾਹਿਬ ਤੋਂ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ। ਪਰ ਜਿਨ੍ਹਾਂ ਨੇ ਜਲਣਾ ਹੁੰਦਾ ਉਹ ਹੋਰ ਪਰਵਾਨੇ ਹੁੰਦੇ ਨੇ। ਪਿਆਰ ਲੱਖੋ ਸ੍ਰੀ ਵਾਹ। ਪਰਵਾਨਿਆਂ ਨੂੰ ਕਦੇ ਕਿਸੇ ਨੇ ਕਿਹਾ ਨਹੀਂ, ਔਰ ਉਹ ਨਾ ਕਿਸੇ ਦੇ ਕਹਿਣ ਤੇ ਮੁੜਦੇ ਨੇ, ਉਹ ਜਦੋਂ ਸ਼ਮਾ ਰੋਸ਼ਨ ਹੁੰਦੀ ਏ ਜਲ ਜਾਂਦੇ ਨੇ। ਪਰ ਹੀਰਾ ਧਿਆਨ ਸਿੰਘ ਡੋਗਰਾ ਕੋਸ਼ਿਸ਼ ਕਰਦਾ ਸੀ ਸਾਰਿਆਂ ਲੋਕਾਂ ਦੇ ਸਾਹਮਣੇ ਕਿ ਉਹ ਆਪਣੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਸਹੀ ਹਮਦਰਦ ਸਾਬਤ ਕਰ ਸਕੇ, ਇਸ ਲਈ ਉਹ ਦੌੜਦੇ ਸਨ, ਔਰ ਉਹਦੇ ਆਪਣੇ ਹੀ ਭਰਾ ਬਾਕੀ ਡੋਗਰੇ ਉਹਨੂੰ ਫੜ ਲੈਂਦੇ ਸਨ। ਤੁਹਾਨੂੰ ਤਾਂ ਮਹਾਰਾਜਾ ਸਾਹਿਬ ਬੜੀ ਵੱਡੀ ਜ਼ਿੰਮੇਦਾਰੀ ਦੇ ਕੇ ਗਏ ਨੇ, ਤੁਸੀਂ ਤੇ ਇਸ ਰਾਜ ਦੇ ਸਭ ਤੋਂ ਸਿਆਣੇ ਆਦਮੀ ਹੋ, ਇਉਂ ਕਹਿ ਕੇ ਉਹਨੂੰ ਰੋਕ ਲੈਂਦੇ ਸਨ। ਪਰ ਜਿਨ੍ਹਾਂ ਨੇ ਜਲਣਾ ਹੁੰਦਾ ਹੈ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਕੋਈ ਮੋੜ ਨਹੀਂ ਸਕਦਾ। ਇਸ ਵਾਸਤੇ ਕਹਿੰਦੇ ਨੇ, ਇਹ ਵਰਣਨ ਕਰ ਰਹੇ ਨੇ ਸੁਧਾਰ ਕੇ ਅੱਛੇ ਤਰੀਕੇ ਨਾਲ, ਕਿ ਕਿਤੇ ਡੋਗਰਿਆਂ ਵਾਂਗ ਫਿਰ ਹੇਰਾ ਫੇਰੀ ਨਾ ਕਰ ਜਾਣ, ਉਹ ਸਾਰੇ ਦੱਖਣ ਦੇ ਇਲਾਕੇ ਦੇ ਜਿੱਤ ਕੇ ਆਪਣੇ ਨਾਲ ਲੈ ਲਿੱਤੇ ਜੀ।
ਦਸਾ ਪ੍ਰਾਚੀਨ ਕੋਪ ਕੀਨੋ ਸਵਾਰੰ,
ਤਾਂ ਕਹਿੰਦੇ ਨੇ ਉਸ ਮੌਕੇ ਤੇ ਕਲਕੀ ਅਵਤਾਰ ਨੇ ਸਵਾਰ ਕੇ ਅੱਛੇ ਤਰੀਕੇ ਦੇ ਨਾਲ ਆਪਣੇ ਸਵਾਰਾਂ ਨੂੰ, ਆਪਣੇ ਸਿਪਾਹੀਆਂ ਨੂੰ, ਆਪਣੀ ਫੌਜ ਨੂੰ ਨਾਲ ਲੈ ਕੇ ਕਲਕੀ ਅਵਤਾਰ ਨੇ ਹੁਣ ਪ੍ਰਾਚੀਨ ਪੂਰਬ ਦੀ ਤਰਫ ਬੜਾ ਗੁੱਸਾ ਕਰਕੇ ਹਮਲਾ ਕੀਤਾ, ਕੂਚ ਕੀਤਾ, ਪੂਰਬ ਦੀ ਤਰਫ ਚੱਲ ਰਹੇ ਨੇ। ਹਜ਼ੂਰ ਨੇ ਇਹ ਸ਼ਬਦ ਕਈ ਥਾਵਾਂ ਤੇ ਵਰਣਨ ਕੀਤਾ, ਆਪਣੀ ਜਨਮ ਕਥਾ, ਪ੍ਰਕਾਸ਼ ਕਥਾ, ਆਪਣੀ ਸਵੈ ਜੀਵਨੀ ਦਾ ਵਰਣਨ ਕਰਦਿਆਂ ਹੋਇਆ ਵੀ ਹਜ਼ੂਰ ਨੇ ਪੂਰਬ ਸ਼ਬਦ ਵਰਤਿਆ ਹੈ। ਮੁਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਬੇਣੀ ਪਏ, ਪੁੰਨ ਦਾਨ ਦਿਨ ਕਰਤ ਬਿਤੈ। ਵਜਿੱਤਰ ਨਾਟਕ ਦਸਮ ਗ੍ਰੰਥ। ਹਾਂ, ਇਉਂ ਕਲਕੀ ਅਵਤਾਰ ਨੇ ਆਪਣੇ ਸਾਰੇ ਸਵਾਰਾਂ ਫੌਜੀਆਂ ਨੂੰ ਨਾਲ ਲੈ ਕੇ ਅੱਛੇ ਤਰੀਕੇ ਨਾਲ ਪੂਰਬ ਦੀ ਦਿਸ਼ਾ ਦੀ ਤਰਫ ਗੁੱਸਾ ਕਰਕੇ ਹਮਲਾ ਕਰਨਾ ਕੀਤਾ, ਇਉਂ ਦੱਖਣ ਦੀ ਦਿਸ਼ਾ ਉਹਨਾਂ ਨੇ ਜਿੱਤ ਲੈਣਾ ਕੀਤੀ। ਔਰ ਇਸੇ ਹੀ ਪਾਸਿਓ ਉਹ ਪੂਰਬ ਦੀ ਤਰਫ ਨੂੰ ਅਗਾਂਹ ਵਧਦਿਆਂ ਹੋਇਆ ਪੂਰਬ ਦੀ ਤਰਫ ਨੂੰ ਰਵਾਂ ਹੋਵੇ ਨੇ, ਪੂਰਬ ਦੀ ਤਰਫ ਨੂੰ ਚੱਲੇ ਨੇ, ਹਮਲਾ ਕੀਤਾ ਨੇ। ਇਹ ਅੱਖਰ ਵੀ ਪੜ੍ਹ ਦਿਓ,
ਇਤ ਸ੍ਰੀ ਬਚਿੱਤਰ ਨਾਟਕੇ ਗ੍ਰੰਥੇ ਕਲਕੀ ਅਵਤਾਰ।
ਹਾਂ, ਸ੍ਰੀ ਬਚਿੱਤਰ ਨਾਟਕ ਜੋ ਗ੍ਰੰਥ ਹੈ ਉਹਦਾ ਇੱਕ ਵਿਚਾਰ ਜਿਹੜਾ ਹੈ ਉਹ ਇੱਥੇ ਇਤੀ ਸੰਪੂਰਨ ਹੁੰਦਾ ਹੈ ਜੀ। ਕਲਕੀ ਅਵਤਾਰ ਦਕਸ਼ਿਨ ਜੈ ਵਿਜੈ, ਕਲਕੀ ਅਵਤਾਰ ਦੁਆਰਾ ਦੱਖਣ ਦੇ ਇਲਾਕੇ ਨੂੰ ਵਿਸ਼ੇਸ਼ ਤੌਰ ਤੇ ਜਿੱਤਣ ਵਾਲਿਆਂ ਨੂੰ ਵੀ ਜਿੱਤ ਕੇ ਜੈ ਕੀਤਾ, ਜਿੱਤ ਲੈਣਾ ਕੀਤਾ।
ਸਮਾਪਤ ਧਿਆਇ ਦੂਜਾ,
ਕਹਿੰਦੇ ਦੂਸਰਾ ਧਿਆ ਉਹ ਇਸ ਦਾ ਜਿਹੜਾ ਸੀ ਉਹ ਸਮਾਪਤ ਹੋਇਆ, ਉਹਦੀ ਸੰਪੂਰਨਤਾ ਹੋਈ ਹੈ। ਇਉਂ ਦੋ ਧਿਆ ਅਧਿਆ ਜਿਹੜੇ ਨੇ ਕਲਕੀ ਅਵਤਾਰ ਦੇ ਉਹ ਹਜ਼ੂਰ ਨੇ ਇੱਥੇ ਸੰਪੂਰਨ ਕਰ ਦਿੱਤੇ ਨੇ, ਤੀਸਰੇ ਧਿਆ ਦਾ ਆਰੰਭ ਕਰਦਿਆਂ ਹੋਇਆਂ ਵਰਣਨ ਕਰਦੇ ਨੇ।
ਅਜੇ
ਇੱਕ ਹੋਰ ਛੰਦ ਦਾ ਵਰਣਨ ਕਰ ਰਹੇ ਕਹਿੰਦੇ ਦਸ਼ਮੇਸ਼ ਪਿਤਾ ਜੀ
ਪਛਮੈ ਜੀਤ ਦੱਛਣ ਉਜਾਰ
ਕਹਿੰਦੇ ਨੇ ਪਛਮੈ ਜੀਤ ਦੱਛਣ ਉਜਾਰ ਫਿਰ ਪਿਛਲੇ ਪ੍ਰਸੰਗ ਵੱਲ ਧਿਆਨ ਦਿੰਦੇ ਨੇ ਪੱਛਮ ਦੇ ਇਲਾਕੇ ਨੂੰ ਪੱਛਮ ਦੇ ਮੁਲਕਾਂ ਨੂੰ ਅਰਬ ਦੇ ਇਲਾਕਿਆਂ ਨੂੰ ਜਿੱਤ ਕੇ ਕਲਕੀ ਅਵਤਾਰ ਨੇ ਦੱਖਣ ਦੇ ਇਲਾਕੇ ਨੂੰ ਉਜਾੜ ਦਿੱਤਾ ਉਹ ਜਿਹੜੇ ਜ਼ੁਲਮੀ ਰਾਜੇ ਸਨ ਜਿਹੜੇ ਅਧਰਮ ਦਾ ਪ੍ਰਭਾਵ ਵਧਾਉਣ ਦੇ ਯਤਨ ਵਿਚ ਲੱਗੇ ਸਨ ਧਰਮ ਨੂੰ ਕਮਜ਼ੋਰ ਕਰ ਰਹੇ ਸਨ ਉਹਨਾਂ ਲੋਕਾਂ ਦੇ ਤਾਂ ਉਜਾੜ ਦੇਣਾ ਕੀਤਾ ਉਹਨਾਂ ਦੀਆਂ ਗੱਦੀਆਂ ਖੋਹ ਲਈਆਂ ਉਹਨਾਂ ਦੇ ਤਖ਼ਤ ਖੋਹ ਲਏ ਉਹਨਾਂ ਦੀਆਂ ਸ਼ਕਤੀਆਂ ਖੋਹ ਲਈਆਂ ਉਹਨਾਂ ਦੀਆਂ ਫੌਜਾਂ ਨੂੰ ਗੁਲਾਮ ਬਣਾ ਕੇ ਆਪਣੇ ਨਾਲ ਸ਼ਾਮਿਲ ਕਰ ਲੈਣਾ ਕੀਤਾ
ਕੁਪਯੋਗ ਸੂਕ ਕਲਕੀ ਅਵਤਾਰ
ਕਹਿੰਦੇ ਨੇ ਕਲਕੀ ਅਵਤਾਰ ਕੁਝ ਕੁ ਗੁੱਸੇ ਸਹਿਤ ਹੋਇਆ ਪੂਰਾ ਗੁੱਸਾ ਨਹੀਂ ਆਇਆ ਜੇ ਪੂਰਾ ਗੁੱਸਾ ਆ ਜਾਵੇ ਤਾਂ ਪਤਾ ਨਹੀਂ ਆਦਮੀ ਕੀ ਕਰ ਦੇਵੇ ਪਿਆਰਲਾ ਖੋਸਰੀ ਬੇਨਤੀ ਕਰ ਰਹੇ ਸਾਂ ਕੁਪਿਓ ਕੁਛ ਕਛੁਕ ਚਲ ਕਛੁਕ ਕਲਕੀ ਅਵਤਾਰ ਕਹਿੰਦੇ ਨੇ ਕਲਕੀ ਅਵਤਾਰ ਕੁਝ ਕੁ ਥੋੜਾ ਜਿਹਾ ਗੁੱਸੇ ਸਹਿਤ ਹੋਇਆ ਉਹਨਾਂ ਦੇ ਅੰਦਰ ਵੀਰਤਾ ਆਈ ਵੀਰਤਾ ਰੋਸ਼ਨ ਹੋਈ ਜਾਗੀ
ਕਿਨੋ ਪਿਆਨ ਪੂਰਬ ਦਿਸ਼ਾਨ
ਇਸ ਤਰੀਕੇ ਨਾਲ ਕਲਕੀ ਅਵਤਾਰ ਨੇ ਪੂਰਬ ਦੀ ਦਿਸ਼ਾ ਪੂਰਬ ਦੀ ਤਰਫ ਪਿਆਨਾ ਕੀਤਾ ਚਲਣਾ ਕੀਤਾ ਉਹਨਾਂ ਦੇ ਕਦਮ ਪੂਰਬ ਦੀ ਤਰਫ ਅਗਾਂਹ ਵਧੇ
ਬਜੀਆ ਜੈਤ ਪਤਰੰਗ ਨਿਸ਼ਾਨ
ਕਹਿੰਦੇ ਨੇ ਉਸ ਮੌਕੇ ਤੇ ਜਿੱਤ ਦਾ ਜੈਤ ਪੱਤਰ ਵਿਜੇ ਪੱਤਰ ਕਹਿੰਦੇ ਨੇ ਜਿੱਥੇ ਜਿੱਥੇ ਕਲਕੀ ਅਵਤਾਰ ਜਿੱਤ ਪ੍ਰਾਪਤ ਕਰਦਾ ਸੀ ਉਥੋਂ ਦੇ ਰਾਜੇ ਉਸ ਨੂੰ ਵਿਜੇ ਪੱਤਰ ਕੁਝ ਕਾਗਜ਼ ਦੇ ਉੱਪਰ ਲਿਖ ਕੇ ਸ਼ਬਦ ਤੁਸੀਂ ਐ ਹੋ ਜੀ ਤੁਸੀਂ ਔ ਹੋ ਜੀ ਤੁਸੀਂ ਐ ਇਸ ਤਰੀਕੇ ਦੇ ਨਾਲ ਚੱਲਦੇ ਹੋ ਪਿਆਰਨਾ ਖੋ ਸ੍ਰੀ ਵਾ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਜੈਤ ਪੱਤਰ ਵਿਜਈ ਪੱਤਰ ਯਾਨੀ ਕਹਿੰਦੇ ਨੇ ਉਸ ਮੌਕੇ ਤੇ ਉਹਦੇ ਜਿੱਤ ਦਾ ਨਿਸ਼ਾਨ ਧੌਂਸਾ ਜਿਹੜਾ ਸੀ ਉਹਦੇ ਵਿਜੇ ਪੱਤਰ ਦਾ ਜਿੱਤ ਦਾ ਨਿਸ਼ਾਨ ਧੌਂਸਾ ਵਧਣਾ ਸ਼ੁਰੂ ਹੋ ਗਿਆ ਜਿੱਧਰ ਦੀ ਵੀ ਗੁਜ਼ਰਦੇ ਨੇ ਜਿੱਤ ਦਾ ਨਗਾਰਾ ਜਿੱਤ ਦਾ ਧੌਂਸਾ ਵਧਣਾ ਸ਼ੁਰੂ ਹੋ ਜਾਂਦਾ ਹੈ
ਮਾਗਦ ਮਹੀਪ ਮੰਡੇ ਮਹਾਨ
ਮਾਗਦ ਕਹਿੰਦੇ ਨੇ ਇੱਕ ਇਲਾਕਾ ਪੂਰਬ ਵਿਚ ਜੋ ਬਿਹਾਰ ਪ੍ਰਾਂਤ ਦੇ ਵਿਚਕਾਰ ਅੱਜ ਕੱਲ ਸਮਝਿਆ ਜਾਂਦਾ ਹੈ ਜਿਸ ਨੂੰ ਮਗਧ ਇਲਾਕਾ ਕਿਹਾ ਜਾਂਦਾ ਸੀ ਜਿਸ ਦਾ ਰਾਜਾ ਜਰਾਸੰਧ ਹੋਇਆ ਪਿਆਰਨਾ ਖੋ ਸ੍ਰੀ ਬੜਾ ਸ਼ਕਤੀਵਾਨ ਬੜਾ ਤੇਜਸਵੀ ਓਜਸਵੀ ਤੇ ਪ੍ਰਤਾਪੀ ਇਹ ਰਾਜਾ ਹੋਇਆ ਇਹਦੇ ਸੰਬੰਧ ਵਿਚ ਕਹਿੰਦੇ ਨੇ ਪੁਰਾਣਾ ਦਾ ਵਿਚਾਰ ਜੋ ਵਿਸ਼ਨੂੰ ਪੁਰਾਣ ਦੇ ਖਿਆਲ ਮੁਤਾਬਕ ਮਿਲਦਾ ਹੈ ਕਹਿੰਦੇ ਨੇ ਬਿਰਹਰਥ ਰਾਜੇ ਨੇ ਆਪਣੇ ਘਰ ਜਦੋਂ ਬਹੁਤ ਲੰਬੇਰਾ ਸਮਾਂ ਔਲਾਦ ਹੋਈ ਨਾ ਦੇਖੀ ਤਾਂ ਬਿਰਹਰਥ ਰਿਸ਼ੀ ਨੂੰ ਪ੍ਰਾਰਥਨਾ ਕੀਤੀ ਤੁਸੀਂ ਪ੍ਰਭੂ ਦੇ ਪਿਆਰੇ ਹੋ ਵਾਹਿਗੁਰੂ ਦੀ ਭਗਤੀ ਕਰਨ ਵਾਲੇ ਹੋ ਪ੍ਰਭੂ ਦੇ ਦਰ ਤੱਕ ਤੁਹਾਡੀ ਪਹੁੰਚ ਹੈ ਵਾਹਿਗੁਰੂ ਦੇ ਦਰ ਘਰ ਤੱਕ ਤੁਸੀਂ ਪਹੁੰਚ ਰੱਖਦੇ ਹੋ ਕਿਰਪਾ ਕਰੋ ਮਹਾਰਿਸ਼ੀ ਮੇਰੇ ਘਰ ਕੋਈ ਪੁੱਤਰ ਹੋ ਜਾਵੇ ਮੇਰੇ ਘਰ ਔਲਾਦ ਹੋ ਜਾਵੇ ਤਾਂ ਕਹਿੰਦੇ ਨੇ ਉਸ ਮੌਕੇ ਤੇ ਕਹਿੰਦੇ ਨੇ ਬੇਨਤੀ ਪ੍ਰਵਾਨ ਕਰਕੇ ਰਾਜੇ ਬਿਰਹਰਥ ਦੀ ਰਿਸ਼ੀ ਨੇ ਕਹਿੰਦੇ ਨੇ ਇਸ ਨੂੰ ਇੱਕ ਫਲ ਦਿੱਤਾ ਇਸ ਨੂੰ ਫਲ ਦੇਖ ਕੇ ਕਹਿ ਦਿੱਤਾ ਜਿਸ ਨੂੰ ਦੇ ਦੇਵੇਗਾ ਉਹਦੇ ਘਰ ਪੁੱਤਰ ਹੋ ਜਾਵੇਗਾ ਪਰ ਜਿਸ ਵੇਲੇ ਰਾਜਾ ਬਿਰਹਰਥ ਰਾਜਾ ਜਰਾਸੰਧ ਦਾ ਬਾਪ ਆਪਣੇ ਘਰ ਆਇਆ ਤਾਂ ਉਹਦੇ ਮਨ ਵਿਚ ਇਹ ਖਿਆਲ ਆਇਆ ਵੀ ਕਿਹੜੀ ਰਾਣੀ ਨੂੰ ਇਹ ਫਲ ਦੇਵੇ ਤੇ ਕਿਹੜੀ ਨੂੰ ਨਾ ਦੇਵੇ ਜਿਵੇਂ ਭਗਤ ਕਬੀਰ ਜੀ ਨੇ ਕਿਹਾ ਹੈ ਏਕ ਪਾਏ ਦੇਖੋ ਸਭ ਨਾਰੀ ਕਿਆ ਜਾਣਾ ਸੇ ਕੌਣ ਪਿਆਰੀ ਗੌੜੀ ਕਬੀਰ ਜੀ ਰਾਜੇ ਦੀਆਂ ਕਿਤਨੀਆਂ ਰਾਣੀਆਂ ਨੇ ਇਹ ਕੀ ਜਾਣੀਏ ਰਾਜਾ ਕਿਸ ਨੂੰ ਜ਼ਿਆਦਾ ਪਿਆਰ ਕਰਦਾ ਰਾਜਾ ਕਿਸ ਨੂੰ ਜ਼ਿਆਦਾ ਮਨੋ ਚਾਹੁੰਦਾ ਇਸ ਵਾਸਤੇ ਰਾਜੇ ਦੇ ਅੰਦਰ ਦੋਧਾ ਪੈਦਾ ਹੋ ਗਈ ਪਿਆਰਲਾ ਖੋ ਸ੍ਰੀ ਦੋ ਰਾਣੀਆਂ ਦੋ ਪਤਨੀਆਂ ਦੇ ਸੰਬੰਧ ਵਿਚ ਹਜ਼ੂਰ ਦਸਮ ਪਾਤਸ਼ਾਹ ਨੇ ਚਰਿੱਤਰ ਉਪਖਿਆਨ ਵਿਚ ਇੱਕ ਕਥਾ ਲਿਖੀ ਹੈ ਉਹ ਲੋਕ ਕਹਿੰਦੇ ਨੇ ਸੋਚਣ ਸਮਝਣ ਵਿਚਾਰਨ ਜਿਹੜੇ ਆਪਣੇ ਕਾਰੋਬਾਰ ਤੇ ਆਪਣੇ ਪਰਿਵਾਰਕ ਜੀਵਨ ਆਪਣੀਆਂ ਪਤਨੀਆਂ ਨਾਲ ਧੋਖਾ ਕਰਦੇ ਨੇ ਪਿਆਰ ਲਖੋ ਸ੍ਰੀ ਵਾ ਕਹਿੰਦੇ ਨੇ ਇੱਕ ਰਾਜੇ ਨੇ ਦੋ ਵਿਆਹ ਕੀਤੇ ਹੋਏ ਸਨ ਤੇ ਦੋ ਰਾਣੀਆਂ ਦੇ ਨਾਲ ਉਹ ਆਪਣਾ ਜੀਵਨ ਬਸਰ ਕਰਦਾ ਸੀ ਇੱਕ ਦਿਨ ਰਾਜਾ ਜਦੋਂ ਨੀਚਿਓ ਉੱਪਰ ਜਾਣ ਲੱਗਾ ਤੇ ਹਾਲਾਂ ਅਜੇ ਉੱਪਰ ਪੂਰਾ ਚੜਿਆ ਨਹੀਂ ਸੀ ਇੱਕ ਪੈਰ ਉਹਨੇ ਉੱਪਰ ਕਮਰੇ ਦੇ ਛੱਤ ਦੇ ਉੱਪਰ ਰੱਖਿਆ ਤੇ ਜਿਹੜਾ ਅਜੇ ਇੱਕ ਪੌੜੀ ਦੇ ਉੱਪਰ ਨੀਚੇ ਹੀ ਸੀ ਹੇਠਲੀ ਰਾਣੀ ਨੇ ਪੌੜੀ ਖਿੱਚ ਲਈ ਸੀ اور اوپروں اوپرلی رانی نے کوشش کیتی، اوپرلی نے بان پکڑ لی، او تا بان کھچے، ہیتلی نے لات پکڑ لینا کیتی، او لات کھچے، تے جے میں جرا سند نو پیم چیرن لگا سی، اے میں او دونا کھچ کھچ کے چیرن، اور اس موقع تے انہیں اچھی اچھی آواز وچ لوگاں نو آکھیا، دنیا دے لوگو میں تو انو پریر نہ دیندا ہاں، کدے بھی دو ویاہ نہ کرنے، ڈبل ویاہ نہ کرنا، ڈبل پاسے نہ چلنا، پیارنا کھو سریوا، اسے واسطے سدگرو نانک دیو جی مہاراج نے دس گرو صاحبانہ نے گرس جیون دی پوترتا نو ہور بھی پوتر بنا کے اپنے سکھاں نو تھان تھان تے حکم کیتا کہ او ہر پہلو تے ایمانداری نال ورتن، اپنی زندگی وچ نرملتا دا، پوترتا دا، خاصتا دا جو بھاو ہے اس نو کدے بھی گمراہ تے پلیکھے وچ نہ ہون۔ کہنے نے راجہ برہرت بھلیکھے وچ سوچیں پہ گیا بھی جی ایک نو دیتا تا دوجی رس جاؤ گی، جی دوجی نو دیتا تا پہلی رس جاؤ گی، کی کریے، وہ فیصلہ نہ کر سکیا، نرنا نہ کر سکیا، اخیر سوچ کے انہیں ایک ترکیب کڈی، اس پھل دے دو ٹکڑے کر دیتے، دو حصے کر کے دونوں رانیاں نو دے دیتا، دونوں رانیاں دے گھر وچ ادھا ادھا بچہ جنمیا، کیونکہ رشی دے جن بچن کدے خالی نہیں سن جانے، اجا ادھا شریر دے طور تے بچے نے جنم لیتا، اور نراش ہو کے اپنی کیتے تے گلتی نو محسوس کر کے راجے برہرتھ نے اس بچے نو دے دونوں حصیاں نو کہندے نے شمشان گھاٹ تے سٹ دتا، ایتھے جرا نامے ایک راکشش نہیں رہندی سی، سیو تپ والی، بندگی والی، بھگتی والی، انہیں دیکھیا اے تے بچے دے دو حصے نے، دو ٹکڑے نے، انہیں دونوں حصے دونوں ٹکڑے سنبھال لینا کیتے، تے سنبھال کے چنگی طرح گو دے نال دیکھ کے انہاں دونوں نو جتھے جتھے او جوڑ جوڑے جا سکتے سن او جوڑ جوڑ دیتا، سند دارتھی جوڑنا ہوندا ہے، پیالا کھو سری وار، کہندے نے انہیں جوڑ دیتے، دونوں حصے جوڑ دیتے، بچہ ٹھیک ٹھاک سانس تا لین لگ پیا، انہوں جیون پراپت ہو گیا، اور راجے برہرتھ نو بلا کے انہیں آکھیا راجن تو جس پتر نو نکما سمجھ کے چھڑ دیتا ہے، باہر سٹ دیتا ہے، لے میں اے جوڑ دیتا ہے، اے بڑا تیجسوی ہوئے گا، او جسوی ہوئے گا، پرتاپی ہوئے گا، جدوں تاکہ دا جوڑ نہیں کھلے گا ادوں تاکہ مرے گا ہی نہیں۔ راجا جے سنگھ راجا برہرتھ دے من وچ خوشی اتپن ہوئی، مہان رشی دا انہیں دھنواد کیتا، اور اپنی کچھ گلتی تے وی انہیں محسوس کیتی، کہندے نے ایوں او دا نام پھر رکھ دیتا جراسند، جرا جنہیں اے سیوا کیتی سی، نواں جیون دیتا سی، او دا نام نال وی او دا جوڑیا ہویا ہے، او دا بنایا ہویا ہے۔ کہندے نے راجا وقت آ کے راجا برہرتھ شریر تے آ گیا، مگدھ دے دیش دی راج گدی تے راجا جراسند بیٹھا، تے پھر اس دیاں دو بیٹیاں سن، جتھے بچارا آپ دبدا ویسی اپنی دونوں تیاں دا ویاہ اکلے کنس نال ہی کر دیتا، پھر وہی بات آ گئی، وہی پہلو آ گیا، راجے کنس دے نال، راجے اگر سین دے بیٹے کنس دے نال، انہیں اپنی دونوں کہندے نے بیٹیاں دا ویاہ کر دیتا، جس موقع تے بھگوان کرشن جی نے کنس نو مار کے اپنے نانے اوگر سین نو متھرا دا راج دتا، تا اپنے متر دوست کھڑگ سنگھ تے کال جمن دونوں دی سہایتا دے نال راجا جراسند نے اپنے مگدھ دیش دی فوج نال لے کے اتنا شکتی شالی متھرا تے حملہ کیتا کہ بھگوان کرشن سمیت یادو خاندان دے سارے لوگاں نے ہمیشہ لی متھرا چھڈ کے دوارکا وچ نواس کر لیا۔ پیار نہ کھو سری وار، کہندے نے ہمیشہ ہمیشہ لئی دوارکا وچ نواس کیتا، کیونکہ اس وچار انسار وہ اپنا سما بسر کر دے رہے، گزار دے رہے۔ جدوں یوتیشٹر نے راجسو یگ کرنا سی، یوتیشٹر بھیم ارجن بھگوان کرشن اے سارے جڑے سن اے برہمن دے روپ وچ، کہندے نے برہمچاریاں دے روپ وچ راجا جراسند دے پاس آ کے انہوں نے منگ کیتی، دان منگیا، وہ کہنے لگا جراسند میں تانوں پہچاندا ہاں، تسی کون ہو؟ پر ایس ویلے تسی ब्रह्मचारियां दे रूप विच जरा संध दे द्वारे ते मंगन वास्ते आए हो। मैनू इस गल नूं खुशी है कि ऐ जरा संध तेरे द्वारे ते धर्म पुत्र अधर्म पुत्र बन के समय दा अवतार भगवान कृष्ण मंगता बन के दुनिया विच अपनी मिसाल आप अर्जुन वर्गा सूरबीर ब्रह्मचारी बन के तेरे द्वारे ते मंगन वास्ते आया है। जरा संध तेनू इस तो इलावा होर की चाहिए कि तेरे द्वारे ते प्रभु दा अवतार भगवान कृष्ण मंगता बन के आया। उन्हें क्या मंग लो, इन्हों ने क्या फिर तुहाडे तो मंगन वास्ते आए हैं युद्ध, क्योंकि जरा संध जद तक मरे ना इन्हों का यज्ञ पूरा हो नहीं सी सकता। युद्ध बहुत भयानक होया, अखीर जदों जरा संध नूं हारदा ना देखिया तां भगवान कृष्ण ने एक तिनका लै के कहिंदे ने ओह दो टुकड़े कर दिते चीर दिता। कुछ विद्वानां दा इह वी विचार है दातन करके दातन दे दो टुकड़े करके सुट दिते, ताहियों कहिंदे ने दातन दो टुकड़े करके सुटो। हुण तां दातन कोई करदा ही नहीं, अज उहदे रहिण ब्रश प्यारला खो श्री वाह। तो बेनती कर रहा सा, दातन कहिंदे ने दो टुकड़े करके चीर के सुट दिते सन, मगर सिख धर्म मुताबिक इहदा भाव इह नहीं। सिख धर्म मुताबिक है कि गुरु का सिख दातन करदिआं होइआं दातन साबत इसलिए ना सुटे कि कोई होर सिख वो झूठी दातन किते करन ना लग पे। प्यार ना खो श्री वाह। इस वास्ते जिवे प्रोफेसर जी क्या करदे सन महाराज जी नूं, जी भला अगों जिथों कीती होई है जे उथों कट के कर लिए तां की हरदे। पढ़ाते होंगे सन महाराज जी के विद्यार्थी होंगे सन, सिंह साहब जी बैठे ने जानते ने, वो कई बार उन्होंने अपनी दलील देना। जी हुण वड्डे वड्डे शहरां विच आए हां, इन्नियां वड्डियां दातणा कौन लियावे, क्योंकि वह भी पहला दातण लियाउण की सेवा करते होंगे सन। जी हुण इन्नी दूर किथे जाइए जी, इन्नियां दातणा ना मिलन ते जिथों कीती होई अगों कट लो, ते कट लईए ते लकड़ी सुची है फिर की होया। प्यार लखो श्री वाहिगुरु। तुरंत कीती जा रही सी इह दातण तोड़ के दो टुकड़े करके सुटण दा प्रोफेसर उजागर सिंह जी, इस तरीके दे नाल दातन फाड़ के सुटी दी सी कि कोई फिर उस झूठी दातन नूं, क्योंकि झूठ तो अनेकां बीमारियां पैदा हुंदियां ने, इसलिए कोई सिख दातन ना करे इसलिए दातन फाड़दे सन। इशारा कीता कि भाई इंज चीर इहनूं, तो जिस मौके ते भीम ने इशारा समझ लिया ता फिर उस मौके ते कहिंदे ने दोनां लत्तां नूं वक्खरे वक्खरे रूप विच फाड़न दी कोशिश कीती, उह संध दा जिहड़ा जरा संध दा जोड़ खुल गया और जरा संध समाप्त हो गया। ओदी राजधानी मगध देश जेड़ा इलाका है, कहंदे ने उस मौके ते कल्कि अवतार ने जेड़े मगध देश दे राजे सन, जेड़े महान राजे सन ते युद्ध मंडन विच पोक्षित करन विच अपनी मिसाल आप रखदे सन, इह मगध देश बिहार दा इलाका पहला कल्कि अवतार ने पूर्व दी तरफ फतेह कीता है। बाकी जिवें इलाके फतेह करनगे उह कल दे विचार विच सरवन कर सकांगे, क्योंकि समा हो चुका है, समय दी ज्यादा उलंघना ना करिए। दास्तां वेला ही है, पर आप सबना ने कारोबार व्यवहारां ते जाना हुंदा है, इसलिए इत्थे विचार समाप्त करदा हां। विचार करदियां अणगिणत पुल्लां झुकां होईयां होणगियां, आप जी ने अनजान बच्चा समझ के खिमा बख्शिश करनी। अगला विचार कल विचारांगे।
ਮਗਧ ਮਹੀਪ ਮੰਡੇ ਮਹਾਨ
ਦਸ ਚਾਰ ਚਾਰ ਵਿਦਿਆ ਨਿਧਾਨ ਬੰਗੀ ਕੁਲਿੰਗ ਅੰਗੀ ਅਜੀਤ ਮੋਰੰਗ ਅਗੋਰ ਨੇਪਾਲ ਪੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਗਦ ਮਹੀਪ ਮੱਡੇ ਮਹਾਨ ਦਸ ਚਾਰ ਚਾਰ ਵਿਦਿਆ ਨਿਧਾਨ ਬੰਗੀ ਕੁਲਿੰਗ ਅੰਗੀ ਅਜੀਤ ਮੋਰੰਗ ਅਰੋਗ ਨੇਪਾਲ ਅਪੀਤ। ਜਸਾਦ ਕਰਨ ਇਕਾਦ ਪਾਵ ਮਾਰੇ ਮਹੀਪ ਕਰ ਕੈ ਉਪਾਵ ਖੰਡੇ ਆਖੰਡ ਜੋਧਾ ਦੁਰੰਤ ਲੀਨੋ ਸ਼ਨਾਏ ਪੂਰਬ ਤੁਰੰਤ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨ ਯੋਗ گرو روپ خالصہ سات سنگت جیو صاحب کمال صاحب جمال پیران پیر میران میر سرور کائنات کل عالم دے سلطان راجان راج پانان پان دیوان دیو اپما مہان دے سمرت صاحب تن تن ستگرو آد سری گرو گرنتھ صاحب مہاراج جی دی پامن پوتر حسوری وکھے براجمان ہو کے آپ جی نے پامن پوتر امرت گربانی جی دا رس پنا امرت کیرتن گرو پنتھ دے پرسدھ کیرتنیے بھائی صاحب بھائی امر سنگھ جی اتے انہاں دے جتھے تو سرون کر کے آنند مانیا ہے. سنسار اندر ہر شکتی شالی منکھ نے اپنے سکھاں دے سادن اپنی شہرت لئی اپنے کل خاندانی راج لئی لوگاں نوں جتیا ہے علاقیاں نوں جتیا ہے راجیاں نوں جتیا ہے مہاراجیاں نوں جتیا ہے سنسار نوں جتن دا یتن کیتا ہے پر جیڑی جت دشمیش پتا جی نے خالصے نوں بخشی او جت دھرم دی حفاظت لئی دھرم دی پرفلتتا لئی کنڈے جے راہ وچ کھنڈے ہوئے ہون ہاں راہ گزر لوگاں دے پیراں وچ کنڈے لگن تاں دکھ ہے دکھ دائک کنڈے جے کر اوناں کنڈیاں نوں کسے پھلدار بوٹے دی حفاظت لئی کھیتی دی رکھوالی لئی واڑ دے روپ وچ واڑ بنا کے لگایا جاوے تاں او کنڈے سکھدائک بن جاندے. جے تو اوہو بری ہے لڑائی اوہو بری ہے جو کل کاتی یا غریباں مظلوماں نوں ستان واسطے لڑی جاوے جس یدھ دا منورت دھرم دے بوٹے دی حفاظت ہوئے گا دھرم دی رکھوالی والا ہوئے گا او دی اپنی ہی مہانت ہے او دی اپنی وشیشتا ہے اور اے پرمپرا سنسار وچ دشمیش پتا جی نے قائم کیتی اسی طریقے انسار کل کی اوتار سنسار نو جت رہے نے سنسار نو فتح کر رہے. کل دے وچار اندر انہاں نے پورب دے علاقے نو فتح کرنا شروع کیتا ہے. مگدھ دیش دی راجدھانی جراسندھ دا جتھے حکم حکومت سی اس نو فرے کی فتح کیتا ہے. اج دے وچار دا آرمبھ کردیا ہویا دشمیش پتا جی پورب دے کچھ ملکاں دا پورب دے کچھ علاقیاں دا کچھ شہراں دا بہت ہی سنکھیپ شبداں وچ ورنن کر رہے نے. آئیے انہاں دے پوتر شبداں وچ سرون کریے.
ناگد مہیپ منڈے مہان
مگر دیش دے راجے جو مہان راجے سن وڈے پرتاپی تیجسوی اوجسوی راجے سن اپنے تیج اپنے اوج بل دے نال جو مہان تھا والا جنگ پوشت کردے سن سجاؤں دے سن یودھ رچ دے سن منڈے رچ دے سن ششوبت کردے سن انہاں ساریاں مہان راجیاں نو سور ویراں نو جت لینا کیتا جویں مگدھ دیش فتح کر لیا ایویں انہاں علاقیاں دے باقی راجے وی جت کے اوتھے وی اپنا فتح دا جھنڈا فہرا دتا.
ਦਸ ਚਾਰ ਚਾਰ ਵਿਦਿਆ ਨਿਧਾਨ।
ਫਿਰ ਉਹ ਰਾਜੇ ਨਹੀਂ ਜੋ ਸਿਰਫ ਮੂਰਖਤਾ ਨਾਲ ਕਿਥੇ ਅਚਾਨਕ ਕੋਈ ਸਵਭ ਬਣ ਜਾਵੇ, ਕੋਈ ਕਾਰਨ ਬਣ ਜਾਵੇ ਤੇ ਰਾਜ ਸੱਤਾ ਆ ਜਾਵੇ। ਲੋਕ ਕਹਿੰਦੇ ਨੇ ਥੋੜੇ ਸਮੇਂ ਲਈ ਤਾਂ ਬੱਚੇ ਸਕੇ ਨੂੰ ਹੀ ਰਾਜ ਭਾਗ ਪ੍ਰਾਪਤ ਹੋ ਗਿਆ। ਉਹਨੇ ਚੰਮ ਦੇ ਸਿੱਕੇ ਚਲਾ ਦਿੱਤੇ, ਚੰਮ ਦੀਆਂ ਚਲਾ ਲੀਤੀਆਂ। ਐਵੇਂ ਹੀ ਕਈ ਵਾਰੀ ਨਾਦਾਨ ਲੋਕਾਂ ਨੂੰ ਵੀ ਤਾਕਤ ਸਮਰੱਥਾ ਬਲ ਪ੍ਰਾਪਤ ਹੋ ਜਾਂਦਾ ਤੇ ਉਹ ਆਪਣੀ ਮੂਰਖਤਾ ਦੇ ਕਾਰਨ ਆਪਣਾ ਰਾਜ ਭਾਗ ਗਵਾ ਬੈਂਦੇ। ਤੈਮੂਰ ਖਾਨਦਾਨ ਦੇ, ਮੁਗਲੀਆ ਖਾਨਦਾਨ ਦੇ ਮਹਾਨ ਸਪੂਤ ਬਾਬਰ ਨੇ ਬਹੁਤ ਥੋੜੀ ਫੌਜ ਨਾਲ ਭਾਰਤ ਵਿਚ ਹਿੰਦੁਸਤਾਨ ਵਿਚ ਬਹੁਤ ਵੱਡੇ ਰਾਜ ਦੀ ਕਾਇਮੀ ਕੀਤੀ, ਬਹੁਤ ਵੱਡਾ ਰਾਜ ਸਥਾਪਨ ਕੀਤਾ। ਪਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜ਼ਫਰਨਾਮੇ ਵਿਚ ਲਿਖਿਆ ਹੈ, ਜਿਸ ਦਾ ਵਿਚਾਰ ਆਪ ਜੀ ਨੇ ਪਿਛਲੇ ਸਾਲ ਸਰਵਣ ਕੀਤਾ ਸੀ। ਹਜ਼ੂਰ ਕਹਿਣ ਲੱਗੇ, ਐ ਸ਼ਹਿਨਸ਼ਾਹ ਔਰੰਗਜ਼ੇਬ, ਤੂੰ ਆਪਣੀ ਮੂਰਖਤਾ ਨਾਲ ਉਹ ਮੁਗਲੀਆ ਖਾਨਦਾਨ ਦੇ ਰਾਜ ਦੀ ਜੜ ਪੁੱਟ ਰਿਹਾ ਹੈ, ਕਿਉਂਕਿ ਸੰਤਾਂ ਸੇਤੀ ਰੰਗ ਨ ਲਾਏ, ਸਾਕਤ ਸੰਗ ਵਿਕਰਮ ਕਮਾਏ, ਦੁਲਭ ਦੇ ਕੋਈ ਅਗਿਆਨੀ, ਜੜ ਆਪਣੀ ਆਪ ਉਪਾੜੀ ਜੀਓ। ਮਾਜ ਮਹੱਲਾ ਪੰਜਵਾਂ, ਆਪਣੀ ਜੜ ਤੂੰ ਆਪ ਪੁੱਟ ਰਿਹਾ, ਆਪਣੀ ਜੜ ਦੇ ਨਾਲ ਨਾਲ ਆਪਣੇ ਖਾਨਦਾਨ ਦੀ, ਮੁਗਲੀਆ ਸਾਮਰਾਜ ਦੀ, ਬਾਬਰ ਤੇ ਤੈਮੂਰ ਦੇ ਬਹਾਦਰ ਖਾਨਦਾਨ ਦੀ ਜੜ ਤੂੰ ਆਪਣੇ ਆਪ ਹੀ ਪੁੱਟ ਰਿਹਾ। ਸ਼ੇਖ ਸਾਹਿਬ ਨੇ ਵੀ ਆਖਿਆ ਹੈ, ਕਈ ਵਾਰੀ ਮਨੁੱਖ ਕੱਟਣ ਤਾਂ ਲੱਕੜੀ ਲੱਗਦਾ ਹੈ, ਪਰ ਆਪਣੇ ਹੀ ਪੈਰਾਂ ਤੇ ਬੇਸਮਝਤਾ ਨਾਲ ਕੁਹਾੜਾ ਮਾਰ ਬਹਿੰਦਾ। ਬਹੁਤੇ ਨਾਦਾਨ ਹੁਕਮਰਾਨ ਕਈ ਵਾਰੀ ਇਸੇ ਤਰੀਕੇ ਨਾਲ ਹੀ ਮਨੁੱਖਤਾ ਦਾ ਕਤਲੇਆਮ ਕਰਦੇ ਨੇ, ਜਿਵੇਂ ਲੱਕੜੀਆਂ ਫੁੱਟ ਰਹੇ ਹੋਣ, ਜਿਵੇਂ ਲੱਕੜੀਆਂ ਕੱਟ ਰਹੇ ਹੋਣ। ਪਰ ਕਈ ਵਾਰੀ ਉਹ ਲੋਕਾਂ ਨੂੰ ਕਤਲ ਕਰਨ ਦੀ ਬਜਾਏ, ਲੋਕਾਂ ਨੂੰ ਮਿਟਾਉਣ ਦੀ ਬਜਾਏ ਆਪਣੇ ਪੈਰਾਂ ਤੇ ਆਪਣੀ ਨਾਸ਼ਤਾ ਦਾ ਆਪ ਹੀ ਕੁਹਾੜਾ ਮਾਰ ਲੈਂਦੇ। ਪਾਏ ਕੁਹਾੜਾ ਮਾਰਿਆ ਗਾਫਲੇ ਆਪਣੇ ਹੱਥ। ਸਲੋਕ ਸੇਖ ਫਰੀਦ ਕੇ, ਕਿਸੇ ਨੇ ਤੇ ਨਹੀਂ ਸੀ ਮਾਰਿਆ, ਆਪਣੇ ਹੀ ਪੈਰਾਂ ਤੇ ਆਪ ਕੁਹਾੜਾ ਮਾਰ ਲਿਆ। ਔਰ ਫਿਰ ਆਪ ਆਦਮੀ ਰੋਂਦਾ, ਆਦਮੀ ਦੁਖੀ ਹੁੰਦਾ, ਮੇਰੇ ਪਾਸੋਂ ਕੀ ਹੋ ਗਿਆ। ਆਪ ਜੀ ਨੇ ਦੇਖਿਆ ਹੋਵੇਗਾ, ਛੋਟੇ ਛੋਟੇ ਬੱਚੇ ਨੱਚਦੇ ਟੱਪਦੇ ਖੇਲਦੇ ਆਪ ਹੀ ਗਿਰ ਜਾਣਗੇ ਤੇ ਫਿਰ ਰੋਣ ਲੱਗ ਪੈਣਗੇ। ਮਾਂ ਉਹਨਾਂ ਨੂੰ ਸਮਝਾਵੇਗੀ, ਤੁਹਾਨੂੰ ਕਿਸੇ ਨੇ ਥੋੜਾ ਮਾਰਿਆ, ਤੂੰ ਆਪ ਹੀ ਤਾਂ ਮਸਤੀ ਕਰ ਰਿਹਾ ਸੈਂ, ਮੈਨੂੰ ਪਤਾ ਸੀ ਤੂੰ ਸਵੇਰ ਦਾ ਟੱਪ ਰਿਹਾ ਸੈਂ, ਇਵੇਂ ਡਿੱਗਣਾ ਹੀ ਸੀ, ਹੁਣ ਤੈਨੂੰ ਚੈਨ ਆ ਜਾਵੇਗਾ। ਔਰ ਉਹ ਢਿੱਲਾ ਜਿਹਾ ਹੋ ਕੇ ਥੋੜੀ ਦੋ ਚਾਰ ਮਿੰਟ ਲਈ ਬਹਿ ਜਾਂਦਾ, ਉਹ ਦਰਦ ਮਿਟ ਦਈਏ ਫਿਰ ਆਪਣੇ ਕੰਮ ਨੂੰ ਸ਼ੁਰੂ ਕਰ ਦਿੰਦਾ। ਪਿਆਨ ਲੱਖੋ ਸ੍ਰੀ ਵਾਹ। ਇਸ ਵਾਸਤੇ ਅੰਤਰ ਹੈ, ਫਰਕ ਹੈ, ਆਪਣੀ ਜੜ ਆਪਣੇ ਪੈਰਾਂ ਤੇ ਕੁਹਾੜਾ ਮਾਰ ਕੇ ਆਪ ਹੀ ਮਨੁੱਖ ਪੁੱਟ ਲੈਂਦਾ। ਤੋ ਮੂਰਖਾਂ ਨੂੰ ਵੀ ਕਦੇ ਕਦੇ ਤਾਕਤ ਪ੍ਰਾਪਤ ਹੋ ਜਾਂਦੀ ਹੈ, ਮੂਰਖਾਂ ਨੂੰ ਵੀ ਕਦੇ ਕਦੇ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ। ਬੇਨਤੀ ਕੀਤੀ ਜਾ ਰਹੀ ਸੀ, ਹਜ਼ੂਰ ਵਰਣਨ ਕਰਦੇ ਨੇ ਉਹ ਰਾਜੇ ਕਲਕੀ ਅਵਤਾਰ ਨੇ ਜਿੱਤੇ ਨੇ, ਦੇ ਜਿਹੜੇ ਦਸ ਚਾਰ ਚਾਰ ਵਿਦਿਆ ਨਿਧਾਨ, ਜਿਹੜੇ ਚਾਰ ਸੁੰਦਰ 14 ਪ੍ਰਕਾਰ ਦੀ ਸੁੰਦਰ ਵਿਦਿਆ ਦੇ ਨਿਧਾਨ ਖਜ਼ਾਨੇ ਸਨ, ਜਿਨ੍ਹਾਂ ਨੂੰ 14 ਪ੍ਰਕਾਰ ਦੀ ਵਿਦਿਆ ਆਂਦੀ ਹੋਈ ਹੋਵੇ। ਇੱਕ ਹੀ ਵਿਦਿਆ ਨਹੀਂ, ਚਾਰ ਚਾਰ ਵੀ ਹੋ ਗਿਆ ਤੇ ਚਾਰ ਦਾ ਅਰਥ ਸੁੰਦਰ ਹੋ ਗਿਆ, ਚਾਰ ਚਾਰ ਦੋ ਵਾਰੀ ਸ਼ਬਦ ਹੈ। ਮਹਾਰਾਜ ਇਸ ਤਰੀਕੇ ਨਾਲ ਇਸ ਨੂੰ ਬਿਆਨ ਕਰਦੇ ਸਨ ਤਾਂ ਜੋ ਸਾਰੇ ਅੱਖਰ ਸਫਲੇ ਹੋ ਸਕਣ। ਦਸ ਚਾਰ ਚਾਰ ਵਿਦਿਆ ਨਿਧਾਨ, ਦਸ ਤੇ ਚਾਰ ਕਿਤਨੇ ਹੋ ਗਏ ਜੀ, 14 ਹੋ ਗਏ, 14 ਵਿਦਿਆ ਪ੍ਰਸਿੱਧ ਨੇ। ਦੂਸਰੇ ਪਾਸੇ 64 ਵਿਦਿਆ ਵੀ, 64 ਪ੍ਰਕਾਰ ਦੀ ਵਿਦਿਆ ਵੀ ਮੰਨੀ ਜਾਂਦੀ ਹੈ, ਉਹਦੇ ਵਿੱਚੋਂ 14 ਪ੍ਰਕਾਰ ਦੀ ਪ੍ਰਮੁੱਖ ਵਿਦਿਆ ਹੈ ਤੇ ਫਿਰ ਬਾਕੀ ਚਾਰ ਬੱਚਿਆ, ਚਾਰ ਦਾ ਅਰਥ ਹੈ ਸੁੰਦਰ। ਕਹਿੰਦੇ ਨੇ 14 ਪ੍ਰਕਾਰ ਦੀ ਚਾਰ ਜੋ ਸੁੰਦਰ ਵਿਦਿਆ ਸੀ, ਉਹ ਰਾਜੇ ਜੋ ਉਹਨਾਂ 14 ਪ੍ਰਕਾਰ ਦੀ ਸੁੰਦਰ ਵਿਦਿਆ ਦੇ ਖਜ਼ਾਨੇ ਸਨ, ਵਿਦਵਾਨ ਸਨ, ਮਹਾਨ ਸਨ, ਉਹ ਜਿੱਤ ਲੈਣਾ ਕੀਤੇ, ਜਿਵੇਂ ਭਰਤਰੀ ਹਰੀ ਤੇ ਫਿਰ ਇਸੇ ਪ੍ਰਕਾਰ ਵਿਕਰਮਾਦਿੱਤ। ਪਿਆਰ ਲੱਖੋ ਸ੍ਰੀ, ਸਿਆਣੇ ਆਦਮੀ ਸਨ, ਵਿਚਾਰਵਾਨ ਆਦਮੀ ਸਨ, ਰਾਜੇ ਵੀ ਸਨ ਤੇ ਨਾਲ ਨਾਲ ਵਿਦਵਾਨ ਵੀ ਸਨ। ਪਰ ਸ੍ਰੀ ਹਰੀ ਨੇ ਦੋ ਪੁਸਤਕ ਲਿਖੇ ਨੇ, ਅੱਜ ਵੀ ਜੋ ਬੜੇ ਵਿਚਾਰ ਨਾਲ ਪੜ੍ਹੇ ਜਾਂਦੇ ਨੇ ਸੰਸਕ੍ਰਿਤ ਦੇ ਪੁਸਤਕ ਨੇ, ਵੈਰਾਗ ਸ਼ਤਕ ਔਰ ਨੀਤੀ ਸ਼ਤਕ, 200 ਸ਼ਲੋਕ। ਸ਼ਤਕ ਦਾ ਅਰਥ ਹੈ 100। ਕਹਿੰਦੇ ਨੇ ਨੀਤੀ ਦਾ 100 ਸ਼ਲੋਕ ਦਾ ਗ੍ਰੰਥ ਨੀਤੀ ਸ਼ਤਕ, ਵੈਰਾਗਿਮ ਵੈਰਾਗ ਦਾ 100 ਸ਼ਲੋਕ ਵੈਰਾਗ ਸ਼ਤਕ। ਸੰਤ ਮਹਾਰਾਜ ਇਹ ਪੁਸਤਕ ਅਕਸਰ ਸਾਨੂੰ ਵਿਦਿਆਰਥੀਆਂ ਨੂੰ ਪੜ੍ਹਾਇਆ ਕਰਦੇ ਸਨ। ਪਿਆਲਾ ਖੋ ਸ੍ਰੀ ਵਾਹ, ਬੇਨਤੀ ਕੀ ਕਰ ਰਿਹਾ ਸਾਂ ਕਿ ਉਹ ਵਿਦਵਾਨ ਵੀ ਸਨ, ਵਿਕਰਮਾਦਿੱਤ ਵੀ ਵਿਦਵਾਨ ਸਨ, ਪਰ ਵਿਦਵਾਨ ਹੋਣ ਦੇ ਨਾਤੇ ਉਹ ਕਈ ਵਾਰੀ ਬੜੇ ਭੋਲੇ ਜੇ ਬਣ ਕੇ, ਬੜੇ ਸਾਧਾਰਨ ਜੇ ਬਣ ਕੇ, ਆਪਣੀ ਵਿਦਿਆ ਦੇ ਮਾਨ ਤੋਂ ਨਿਰਮਾਨ ਹੋ ਕੇ ਆਪਣੇ ਪਾਸ ਰਹਿਣ ਵਾਲੇ ਵਿਦਵਾਨਾਂ ਤੋਂ ਅਕਸਰ ਕੀਮਤੀ ਰਾਇਆਵਾਂ, ਕੀਮਤੀ ਵਿਚਾਰਾਂ ਪ੍ਰਾਪਤ ਕਰਦੇ ਰਹਿੰਦੇ ਸਨ। ਉਹਨਾਂ ਦੇ ਮਸ਼ਹੂਰ ਵਿਦਵਾਨ ਬੈਤਾਲ ਦੇ ਨਾਲ ਉਹਨਾਂ ਦੀ ਇੱਕ ਦਿਨ ਗੁਫ਼ਤਗੂ ਹੋਈ, ਗੱਲਬਾਤ ਹੋਈ, ਤੇ ਗੱਲਬਾਤ ਕਰਦਿਆਂ ਕਹਿਣ ਲੱਗੇ, ਬੈਤਾਲ ਜ਼ਰਾ ਦੱਸੋ ਤਾਂ ਸਹੀ, ਆ ਦੁਨੀਆਂ ਟਕੇ ਦੇ ਪਿੱਛੇ ਕਿਉਂ ਦੌੜ ਰਹੀ ਹੈ? ਦੁਨੀਆਂ ਜਿਹੜੀ ਟਕਿਆਂ ਦੇ ਪਿੱਛੇ ਟਕੀਆਂ ਦੇ ਪਿੱਛੇ ਕਿਉਂ ਦੌੜ ਰਹੀ ਹੈ? ਤਾਂ ਕਹਿਣ ਲੱਗੇ ਬੈਤਾਲ, ਮਹਾਰਾਜ ਆਪ ਤੇ ਅੱਜ ਬੜੇ ਭੋਲੇ ਭਾਲੇ ਬਣ ਕੇ ਬੜੀਆਂ ਭੋਲੀਆਂ ਗੱਲਾਂ ਕਰ ਰਹੇ, ਕਿਆ ਆਪ ਨੂੰ ਮਾਲੂਮ ਨਹੀਂ, ਆਪ ਨੂੰ ਗਿਆਤ, ਆਪ ਨੂੰ ਵਿਚਾਰ ਨਹੀਂ ਕਿ ਦੁਨੀਆਂ ਵਿੱਚ ਟਕੇ ਦੀ ਕਿਤਨੀ ਮਹਾਨਤਾ, ਦੁਨੀਆਂ ਵਿੱਚ ਟਕੇ ਦੀ ਕਿਤਨੀ ਚਰਚਾ ਹੈ? ਆ ਦੁਨੀਆਂ ਟਕੇ ਦੇ ਕਰਕੇ ਹੀ ਤਾਂ ਹਰਕਤ ਕਰਦੀ ਏ। ਜਿਸ ਦਿਨ ਲੋਕਾਂ ਤੇ ਦਿਲ ਦਿਮਾਗ ਵਿੱਚੋਂ ਟਕੇ ਦਾ ਖਿਆਲ ਮੁੱਕ ਗਿਆ, ਸਾਰੇ ਸੁੰਨ ਸਮਾਧੀ ਹੋਣ ਜਾਣਗੇ, ਸਾਰੇ ਸਮਾਧਿਸ਼ਟ ਹੋ ਜਾਣਗੇ, ਸਮਾਧੀ ਵਿੱਚ ਟਿਕ ਜਾਣਗੇ, ਲੋਕਾਂ ਦੀ ਸਮਾਧੀ ਆਪਣੇ ਆਪ ਹੀ ਲੱਗ ਜਾਵੇਗੀ। ਹੁਣ ਤਾਂ ਅਸੀਂ ਇੱਕ ਦੂਸਰੇ ਨੂੰ ਇਹ ਪੁੱਛਦੇ ਹਾਂ, ਸਵਾਲਾਤ ਕਰਦੇ ਹਾਂ, ਮਨ ਨਹੀਂ ਟਿਕਦਾ, ਮਨ ਦੀ ਇਕਾਗਰਤਾ ਨਹੀਂ ਹੁੰਦੀ, ਮਨ ਕਿਵੇਂ ਟਿਕੇ, ਮਨ ਕਿਵੇਂ ਸਾਫ਼ ਸਵੱਛ ਹੋਵੇ? ਹੁਣ ਇਹੀ ਮਹੰਤ ਜੀ ਜ਼ਿਕਰ ਕਰ ਰਹੇ ਸਨ, ਮਨ ਨੂੰ ਜਨਮਾਂ ਜਨਮਾਂਤਰਾਂ ਦੀ ਜਨਮ ਜਨਮ ਕੀ ਇਸ ਮਲ ਮਨ ਕਹੋ ਮਲ ਲਾਗੀ, ਕਾਲਾ ਹੋਆ ਸਿਆਹ ਹੋ, ਸੋਠ ਕੀ ਵਾਰ ਮਹੱਲਾ ਪਹਿਲਾ। ਮਨ ਜਨਮਾਂ ਜਨਮਾਂਤਰਾਂ ਤੋਂ ਮੈਲ ਹੈ। ਹੁਣ ਅਸੀਂ ਇਹ ਸਵਾਲ ਕਰਦੇ ਹਾਂ, ਇੱਕ ਦੂਸਰੇ ਤੋਂ ਪੁੱਛਦੇ ਹਾਂ, ਮਨ ਨਿਰਮਲ ਤੇ ਮਨ ਪਵਿੱਤਰ ਹੋ ਜਾਵੇ, ਪਰ ਜਦੋਂ ਟਕੇ ਦੀ ਇੱਛਾ ਮਨ ਵਿੱਚੋਂ ਸਮਾਪਤ ਹੋ ਗਈ, ਇਹਨੇ ਆਪੇ ਹੀ ਟਿਕ ਜਾਣਾ ਹੈ। ਮਨ ਟਕਿਆਂ ਦੇ ਕਾਰਨ ਹੀ ਤਾਂ ਟਿਕਦਾ ਨਹੀਂ, ਟਕਿਆਂ ਦੀ ਇੱਛਾ ਤੋਂ ਨਿਰਸ਼ਿਤ ਹੋ ਜਾਵੇ ਤਾਂ ਟਿਕ ਹੋ ਜਾਵੇਗਾ। ਕਹਿਣ ਲੱਗੇ, ਨਹੀਂ ਬੈਤਾਲ, ਫਿਰ ਵੀ ਤੂੰ ਵਿਦਵਾਨ ਨੇ ਔਰ ਇਸ ਰਾਜ ਦੇ ਦਰਬਾਰ ਵਿੱਚ ਤੈਨੂੰ ਸਨਮਾਨ ਸਤਿਕਾਰ ਪ੍ਰਾਪਤ ਹੈ, ਮੈਂ ਚਾਹੁੰਦਾ ਹਾਂ ਆਪਣੀ ਪ੍ਰਜਾ ਦੇ ਸੁਖ ਵਾਸਤੇ ਤੇਰੇ ਵਰਗੇ ਵਿਦਵਾਨਾਂ ਤੋਂ ਵਿਚਾਰ ਪੁੱਛਦਾ ਰਹਾਂ, ਫਿਰ ਵੀ ਤੂੰ ਆਪਣੀ ਰਾਏ ਦੇ, ਤੇਰੇ ਖਿਆਲ ਵਿੱਚ ਦੁਨੀਆਂ ਟਕੇ ਪਿੱਛੇ ਕਿਉਂ ਦੌੜਦੀ ਏ? ਤਾਂ ਉਹਨੇ ਆਖਿਆ, ਉਹਨੇ ਸਮਝਾਇਆ, ਟਕਾ ਕੰਤੂਹਲ ਕਰੇ ਟਕਾ ਮਿਰਦੰਗ ਬਜਾਵੇ, ਟਕਾ ਚੜੇ ਸੁਖ ਪਾਲ ਟਕਾ ਸਿਰ ਛਤਰ ਤਰਾਵੇ, ਟਕਾ ਮਾਏ ਅਰ ਬਾਪ ਟਕਾ ਭਈਨ ਕੋ ਭਈਆ, ਟਕਾ ਸਾਸ ਅਰ ਸਤਰ ਟਕਾ ਸਿਰ ਲਾਡਲ ਡਈਆ, ਏਕ ਟਕੇ ਬਿਨ ਟੁਕ ਟੁਕਾ ਹੋਤ ਰਹਿਤ ਹੈ ਰਾਤ ਦਿਨ, ਬੈਤਾਲ ਕਹੇ ਬਿਕਰਮ ਸੁਨੋ ਤ੍ਰਿਗ ਜੀਵਨ ਏਕ ਟਕੇ ਬਿਨ। ਬੈਤਾਲ, ਟਕੇ ਦਾ ਮਤਲਬ ਤਾਂ ਆਪ ਜੀ ਨੂੰ ਸਮਝ ਗੋਚਰਾ ਜ਼ਰੂਰ ਹੋਵੇਗਾ, ਪਿਆਲਾ ਖੋ ਸ੍ਰੀ। ਕਹਿੰਦੇ ਨੇ ਟਕਾ ਚੜੇ ਸੁਖ ਪਾਲ, ਲੋਕ ਪਾਲਕੀਆਂ ਤੇ ਚੜਦੇ ਨੇ। ਬੈਤਾਲ ਕਹਿੰਦਾ, ਮੈਂ ਨਹੀਂ ਮੰਨਦਾ ਕਿ ਕੋਈ ਆਦਮੀ, ਕੋਈ ਰਾਜਾ, ਕੋਈ ਮਹਾਰਾਜਾ ਸੁਖ ਪਾਲ ਪਾਲਕੀ ਤੇ ਚੜਦਾ ਹੋਵੇ। ਟਕਾ ਹੀ ਚੜਦਾ, ਟਕੇ ਤੋਂ ਬਿਨਾਂ ਪਾਲਕੀ ਤੇ ਕਿੱਥੇ ਚੜਿਆ ਜਾਂਦਾ? ਪਿਆਲਾ ਖੋ ਸ੍ਰੀ। ਆ ਕਈ ਵਾਰੀ ਕੁਝ ਲੋਕ ਕਹਿੰਦੇ ਜੀ, ਹਮ ਪੈਸੇ ਨੂੰ ਹੱਥ ਨਹੀਂ ਲਗਾਤੇ, ਆ ਸਾਰੀ ਦੁਨੀਆਂ ਦੇ ਰਾਊਂਡ ਲਗਾਉਂਦੇ ਰਹਿੰਦੇ ਨੇ, ਸਾਨੂੰ ਤਾਂ ਦਿੱਲੀ ਵਿੱਚ ਕੋਈ ਰਕਸ਼ੇ ਤੇ ਨਹੀਂ ਬੈਠਣ ਦਿੰਦਾ, ਰੁਪਇਆ ਨਾ ਹੋਵੇ ਜੇਬ ਵਿੱਚ, ਤਾਂ ਹਵਾਈ ਜਹਾਜ਼ਾਂ ਦੀਆਂ ਕੰਪਨੀਆਂ ਤਾਂ ਕਿੱਥੇ ਚੜ੍ਹਨ ਦੇਣਗੀਆਂ? ਪਿਆਲਾ ਖੋ ਸ੍ਰੀ। ਕਹਿੰਦੇ ਨਹੀਂ ਨਹੀਂ, ਵਿਕਰਮ ਅਸਲ ਵਿੱਚ ਟਕਾ ਪਾਲਕੀ ਤੇ ਚੜ੍ਹਦਾ, ਆਦਮੀ ਕੋਈ ਪਾਲਕੀ ਤੇ ਨਹੀਂ ਚੜ੍ਹਦਾ। ਤੇ ਕਹਿੰਦੇ ਨੇ ਇਹਦੇ ਨਾਲ ਨਾਲ ਲੋਕ ਸਮਝਦੇ ਨੇ ਕਿਸੇ ਰਾਜੇ ਦੇ ਸਿਰ ਤੇ ਛਤਰ ਝੁੱਲ ਗਿਆ, ਨਹੀਂ ਟਕੇ ਦੇ ਸਿਰ ਤੇ ਛਤਰ ਝੁੱਲਦਾ, ਰੁਪਏ ਦੇ ਧਨ ਦੇ ਦੌਲਤ ਦੇ ਸਿਰ ਤੇ ਛਤਰ ਝੁੱਲਦਾ, ਵਰਨਾ ਕੌਣ ਕੋਈ ਛਤਰ ਝੁਲਾ ਸਕਦਾ? ਤੇ ਜਿਨ੍ਹਾਂ ਦੁਨੀਆਂ ਦੇ ਵਿੱਚ ਰੌਲਾ ਗੌਲਾ ਸ਼ੋਰ ਸ਼ਰਾਬਾ ਹੈ, ਅੱਜ ਇਸ ਪਾਸੇ ਨਿਕਲੋ, ਆ ਕਾਰਾਂ ਵਿੱਚੋਂ ਦੁਕਾਨਾਂ ਵਿੱਚੋਂ ਕਿੰਨੀਆਂ ਸ਼ੋਰ ਸ਼ਰਾਬੇ ਦੀਆਂ ਆਵਾਜ਼ਾਂ ਸੁਣਦੀਆਂ ਨੇ। ਕਹਿੰਦੇ ਨੇ ਸਭ ਟਕਿਆ ਦੀ ਟਕੇ ਦਾ ਸ਼ੋਰ ਸ਼ਰਾਬਾ ਹੈ, ਟਕੇ ਦਾ ਰੌਲਾ ਗੌਲਾ ਹੈ, آدمی دا کوئی رولا گولا نہیں. اے سارا ٹکے دا شور شرابا ٹکے دا رولا گولا. اجڑے مردنگ بجتے نے کہندے نے ڈھولکی بجدی ہے گان بجان نچن کدن دا جو پروگرام کردے نے لوگ اے سارا ٹکا کردا ہے.